ਚਾਰ ਸਾਹਿਬਜ਼ਾਦੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਸਨ, ਜਿਨ੍ਹਾਂ ਦਾ ਨਾਮ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਇਹਨਾਂ ਨੂੰ ਸਿੱਖ ਕੌਮ, ਸਿੱਖ ਪੰਥ ਵੱਡੇ ਸਾਹਿਬਜ਼ਾਦੇ ਕਹਿ ਕੇ ਸਤਿਕਾਰਦਾ ਹੈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ ਸਤਿਗੁਰ ਜੀ ਦੇ ਛੋਟੇ ਲਾਡਲੇ ਸਨ, ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦੇ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬੜੇ ਜ਼ਹੀਨ, ਗੁਰਬਾਣੀ ਨਾਲ ਸਰਸ਼ਾਰ ਅਤੇ ਫੁਰਤੀਲੇ ਸਨ। ਸਤਿਗੁਰ ਜੀ ਨੇ ਸਰਵ ਪੱਖਾਂ ਤੋਂ ਵਿਦਿਆ ਸੰਪੂਰਨ ਦੇਣ ਲਈ ਪ੍ਰਬੰਧ ਕੀਤਾ। ਛੋਟੀ ਉਮਰ ਵਿਚ ਹੀ ਘੋੜਸਵਾਰੀ, ਗੱਤਕੇਬਾਜ਼ੀ, ਨੇਜਾਬਾਜ਼ੀ ਤੇ ਬੰਦੂਕ ਚਲਾਉਣ ਵਿਚ ਅੱਤ ਦੀ ਮੁਹਾਰਤ ਹਾਸਲ ਕੀਤੀ। 23 ਮਈ 1699 ਨੂੰ 100 ਸਿੰਘਾਂ ਦੇ ਜਥੇ ਦੀ ਕਮਾਨ ਕਰਦੇ ਹੋਏ ਨੇੜਲੇ ਪਿੰਡ ਰੰਗੜਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ, ਕਿਉਂਕਿ ਇਨ੍ਹਾਂ ਇਕ ਵਾਰ ਆਨੰਦਪੁਰ ਸਾਹਿਬ ਵੱਲ ਆ ਰਹੀ ਪੋਠੋਹਾਰ ਦੀ ਸੰਗਤ ਨੂੰ ਲੁੱਟ ਲਿਆ ਸੀ। 15 ਮਾਰਚ 1700 ਨੂੰ ਬਜ਼ਰੂਬ ਪਿੰਡ ਦੇ ਗੁਰਾ ਤੇ ਰੰਗੜਾਂ ਤੇ ਹਮਲਾ ਕੀਤਾ, ਜਿਨ੍ਹਾਂ ਇਕ ਵਾਰ ਦੜਪ ਦੀ ਸੰਗਤ ਨੂੰ ਲੁੱਟ ਲਿਆ। 29 ਅਗਸਤ 1700 ਨੂੰ ਤਾਰਾਗੜ੍ਹ ਕਿਲੇ ਤੇ ਪਹਾੜੀ ਰਾਜੇ ਹਮਲਾ ਕੀਤਾ, ਤਾਂ ਇਸ ਸਮੇਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਨਾਲ ਇਨ੍ਹਾਂ ਪਹਾੜੀ ਰਾਜਿਆਂ ਦਾ ਹਮਲਾ ਪਛਾੜਿਆ। ਇਸੇ ਤਰ੍ਹਾਂ 1 ਅਕਤੂਬਰ 1700 ਨੂੰ ਦੁਬਾਰਾ ਪਹਾੜੀ ਫੌਜਾਂ ਨੇ ਨਿਰਮੋਹਗੜ੍ਹ ਕਿਲੇ ਤੇ ਹਮਲਾ ਕੀਤਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਮੋਹਰੀ ਹੋ ਕੇ ਬੜੀ ਬਹਾਦਰੀ ਨਾਲ ਜੰਗ ਕੀਤਾ ਅਤੇ ਅਨੇਕਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਕ ਵਾਰ ਬ੍ਰਾਹਮਣ ਤਵਾਰਕਾ ਦਾਸ ਦੀ ਪਤਨੀ ਨੂੰ ਬਸੀ ਕਲਾਂ ਦਾ ਹਾਕਮ ਚੁੱਕ ਕੇ ਲੈ ਗਿਆ। 7 ਮਾਰਚ 1703 ਨੂੰ ਭਾਈ ਉਦੇ ਸਿੰਘ ਜੀ ਦੇ ਨਾਲ 100 ਸਿੰਘਾਂ ਦੇ ਜਥੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬਸੀ ਕਲਾਂ ਤੋਂ ਬ੍ਰਾਹਮਣ ਦੀ ਪਤਨੀ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪ੍ਰਕਾਸ਼ 26 ਜਨਵਰੀ 1687 ਨੂੰ ਪੌਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਉਮਰ ਦਾ ਬਹੁਤਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ। ਮਈ 1705 ਵਿਚ ਜਦੋਂ ਅਨੰਦਪੁਰ ਸਾਹਿਬ ਨੂੰ ਪਹਾੜੀ ਅਤੇ ਮੁਗਲ ਫੌਜਾਂ ਨੇ ਘੇਰਾ ਪਾਇਆ, ਤਾਂ ਉਦੋਂ ਵੀ ਆਪ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਨਾਲ ਉਥੇ ਹੀ ਸਨ। ਦੋਵੇਂ ਵੱਡੇ ਸਾਹਿਬਜ਼ਾਦੇ ਅਨੰਦਪੁਰ ਸਾਹਿਬ ਛੱਡਣ ਸਮੇਂ ਕਲਗੀਧਰ ਪਿਤਾ ਜੀ ਦੇ ਨਾਲ ਗਏ। ਜਦੋਂ ਚਮਕੌਰ ਦੀ ਗੜੀ ਵਿਚ 40 ਸਿੰਘਾਂ ਨੇ ਸਿੰਘ ਗਰਜ ਨਾਲ ਮੈਦਾਨੇ ਜੰਗ ਵਿਚ ਜਾ ਕੇ ਜੋ ਜੰਗੀ ਕਰਤੱਵ ਦਿਖਾਏ ਅਤੇ ਵੈਰੀਆਂ ਨੂੰ ਮਾਰ ਮੁਕਾਇਆ, ਤਾਂ ਸਾਰੇ ਦੁਸ਼ਮਣ ਖੁਦਾ ਖੁਦਾ ਅਲਾਪਣ ਲੱਗੇ। ਗੁਰੂ ਸੋਭਾ ਦਾ ਕਰਤਾ ਇਸ ਦਾ ਜ਼ਿਕਰ ਕਰਦਾ ਹੈ ਕਿ ਲੇਤ ਪਰੋਏ ਪਠਾਨ ਕੋ ਸਭ ਹੁਣ ਸਾਂਗ ਖਲਾਏ, ਦੇਖਤ ਹੀ ਸਭ ਕਰਤ ਹੈ ਅਰੇ ਖੁਦਾਏ ਖੁਦਾਏ, ਟੂਟ ਕੈ ਸਾਂਗ ਦੋਏ ਟੂਕ ਹੋਏ ਭੋਏ ਪਰੀ, ਰਾਹੀ ਤਰਵਾਰ ਦਲ ਬਹੁ ਮਾਰੇ, ਏਕ ਕੇ ਸੀਸ ਧਰ ਦੋਏ ਟੁਕਰੇ ਕਰੈ, ਦੋਏ ਕੇ ਸੀਸ ਧਰ ਕਰਤ ਚਾਰੇ, ਭਾਂਤ ਦਰਿਆਓ ਮੈਂ ਪਰੇ ਸਾਰੇ। ਸ਼ਹੀਦੀ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕੁੱਲ ਉਮਰ 18 ਸਾਲ 11 ਮਹੀਨੇ 19 ਦਿਨ ਦੀ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੂਸਰੇ ਸਾਹਿਬਜ਼ਾਦੇ, ਜਿਨ੍ਹਾਂ ਦਾ ਨਾਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਬੜੇ ਬੁੱਧੀਮਾਨ, ਗੁਰਬਾਣੀ ਦੇ ਗਿਆਤਾ, ਘੋੜਸਵਾਰ ਅਤੇ ਤੇਗਬਾਜ਼ੀ ਵਿਚ ਨਿਪੁੰਨ ਸਨ। ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਤਿਆਗਿਆ, ਤਾਂ ਆਪ ਵੀ ਨਾਲ ਹੀ ਹਮਸਫ਼ਰ ਸਨ। ਚਮਕੌਰ ਦੀ ਜੰਗ ਸਮੇਂ ਗੜੀ ਵਿਚੋਂ ਨਿਕਲ ਕੇ ਜੈਕਾਰੇ ਛੱਡਦੇ ਸਨਮੁਖ ਹੋ ਕੇ ਆਹਮੋ ਸਾਹਮਣੇ ਲੜਾਈ ਲੜੀ, ਬਹੁਤ ਸਾਰੇ ਦੁਸ਼ਮਣ ਸਿਪਾਹੀਆਂ ਨੂੰ ਮਾਰਿਆ ਤੇ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਸੋਭਾ ਵਿਚ ਆਪ ਜੀ ਦੇ ਸ਼ਹੀਦੀ ਦੀ ਪ੍ਰਥਾ ਆਉਂਦਾ ਹੈ ਕਿ ਚਹੂੰ ਔਰ ਦਲ ਦੇਖ ਕੇ ਨਿਕਟ ਪਹੁੰਚੇ ਆਏ, ਤੇਵ ਨੇਜ਼ਾ ਕਰ ਮੈਂ ਲਾਇਓ, ਨਿਮਕ ਮਿਲਮ ਨਹੀਂ ਲਾਏ। ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪਰੰਪਰਾ ਤੋਂ ਇੰਜ ਜਾਣੂ ਕਰਵਾਇਆ, ਜਿਸ ਦਾ ਜ਼ਿਕਰ ਗੁਰਬਿਲਾਸ ਪਾਤਸ਼ਾਹੀ 10ਵੀਂ ਵਿਚ ਆਉਂਦਾ ਹੈ ਕਿ ਹੇ ਸੁੱਤ ਤੁਮ ਹਮਕੋ ਹੋ ਪਿਆਰੇ, ਤੁਰਕ ਨਾਸ ਹਿਤ ਤੁਮ ਤਨ ਧਾਰੇ, ਜੇ ਆਪਣੇ ਸਿਰ ਰਨਮੇ ਲਾਗੇ, ਤਾਂ ਕਰ ਨਾਸ਼ ਮਲੇਸ਼ ਸੁਭਾਗੇ, ਤੇ ਯਾ ਸਮ ਸਮਾ ਨਾ ਕੋਈ, ਤੁਮ ਦੋਹੋਂ ਸੰਘਰ ਪਲ ਜੋਈ। ਸਿਖਰ ਦੁਪਹਿਰੇ ਚਮਕੌਰ ਦੀ ਗੜੀ ਦੀ ਲੜਾਈ ਸ਼ੁਰੂ ਹੋਈ। ਇਹ ਲੜਾਈ ਸੂਰਜ ਅਲੋਪ ਹੋਣ ਤੱਕ ਜਾਰੀ ਰਹੀ। ਇਸ ਜੰਗ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਜ਼ਫਰਨਾਮੇ ਵਿਚ ਵੀ ਕੀਤਾ ਹੈ ਕਿ ਚਿਰਾਗ ਜਹਾਂ ਚੂੰ ਸ਼ੁੱਧ ਬੁਰਕਾ ਪੇਸ਼, ਸ਼ਾਹੇ ਸਭ ਬਗਾਮ ਦਹਿਮਾ ਜਲਵਾ ਜੋਸ਼। ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇਸ ਲੜਾਈ ਦੀ ਤਫਸੀਲ ਵੀ ਮਿਲਦੀ ਹੈ ਕਿ ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ, ਮਹਿਲ ਦਸਵੀਂ ਕਾ ਸੰਮਤ 1762 ਪੋਖ ਮਾਸੇ ਸੁਧੀ ਤੀਕ ਵੀਰਵਾਰ ਦੇਹੋ ਮੁਕਾਮ ਚਮਕੌਰ ਪਰਗਣਾ ਰੋਪੜ, ਤੁਰਕ ਫੌਜ ਗੈਲ ਸਾਮੇ ਮਾਤੇ ਜੂਝ ਕੇ ਸ਼ਹਾਦਤਾਂ ਪਾਏ ਗਿਆ, ਆਗੇ ਗੁਰੂ ਕੀ ਗਤ ਗੁਰੂ ਜਾਣੇ। ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਦਾ ਕਰਤਾ ਲਿਖਦਾ ਹੈ ਕਿ ਜੁਝਾਰ ਸਿੰਘ ਜੀ ਨਾਲ 25 ਸਿੰਘ ਮੈਦਾਨੇ ਜੰਗ ਵਿਚ ਨਾਲ ਗਏ। ਜੁਝਾਰ ਸਿੰਘ ਜੀ 25 ਸਿੰਘ ਨਾਲ ਲੈ ਆਏ, ਹੱਛੇ ਲੜੇ, ਤੁਰਕ ਰਾਜੇ ਮਾਰ ਹਟਾਏ। ਸ਼ਾਮ ਤੱਕ ਲੜਾਈ ਵਿਚੋਂ ਕੇਵਲ 5 ਸਿੰਘ ਹੀ ਬਚੇ। ਰਾਤ ਸਮੇਂ ਗੁਰੂ ਸਾਹਿਬ ਗੜੀ ਚੋਂ 3 ਸਿੰਘਾਂ ਨਾਲ ਨਿਕਲ ਗਏ ਪੰਥ ਖਾਲਸਾ ਦਾ ਹੁਕਮ ਮੰਨ ਕੇ। 2 ਸਿੰਘ 8 ਦਸੰਬਰ 1705 ਦੀ ਸਵੇਰ ਨੂੰ ਲੜਦੇ ਸੀ ਦੀਪਾ ਗਏ। ਅਹਿਕਾਮੇ ਆਲਮਗੀਰੀ ਦੇ ਸਫ਼ਾ 11 ਤੇ ਮਿਰਜ਼ਾ ਇਨਾਇਤ ਉੱਲਾ ਖਾਂ ਇਸਮੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਕੁੱਲ ਉਮਰ 14 ਸਾਲ 9 ਮਹੀਨੇ 7 ਦਿਨ ਦੀ ਸੀ। ਧੰਨ ਗੁਰੂ ਦੇਵ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਵਿਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ 17 ਦਸੰਬਰ 1696 ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ। ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਹਿਰਦਾ ਸਿੱਖੀ ਵਿਚ ਪਰਪੱਕ ਸੀ। ਜਦੋਂ ਗੁਰੂ ਸਾਹਿਬ ਨੇ 5-6 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਤਾਂ ਇਹ ਵੀ ਉਨ੍ਹਾਂ ਦੇ ਨਾਲ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਸ਼ੂਕ ਦੀ ਸਰਸਾ ਨਦੀ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਪਾਰ ਕੀਤੀ ਅਤੇ ਇਹ ਬਾਕੀ ਕਾਫਲੇ ਨਾਲੋਂ ਵਿਛੜ ਗਏ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਲਖ ਤੇ ਜ਼ਿਗਰ ਹਜ਼ੂਰ ਕੇ ਜਿਸ ਦਮ ਵਿਛੜ ਗਏ, ਪਾਉ ਬਹੀ ਵਫੂਹੇ ਮੁਹੱਬਤ ਸੇ ਗੜ ਗਏ, ਜ਼ੋਰਾਵਰ ਔ ਫਤਿਹ ਕਾ ਇਸ ਦਮ ਬਿਆਨ ਸੁਣੋ, ਪਹੁੰਚੇ ਵਿਛੜ ਕੇ ਹਾਏ ਕਹਾਂ ਸੇ ਕਹਾਂ ਸੁਣੋ। ਸਰਸਾ ਨਦੀ ਦੇ ਕੰਢੇ ਜੋ ਉਦੇ ਸਿੰਘ ਦੇ ਜਥੇ ਨੇ ਵੈਰੀਆਂ ਨਾਲ ਲੜਾਈ ਲੜੀ ਉਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ। ਸ਼ਾਹੀ ਟਿੱਬੀ ਆਨ ਕੈ ਖੜੇ ਤਏ ਤਿਹ ਥਾਨ, ਰਾਜਾ ਅਰ ਤੁਰਕਾਨ ਸਭ ਨਿਕਟ ਪਹੁੰਚੇ ਆਨ, ਉਹਦੇ ਸਿੰਘ ਲਲਕਾਰ ਕੇ ਖੁਸ਼ੀ ਕਰੀ ਕਰਤਾਰ, ਸਫਲ ਜਨਮ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਖੇੜੀ ਜੋ ਮੋਰਿੰਡੇ ਦੇ ਨੇੜੇ ਸੀ ਲੈ ਗਿਆ। ਉਸਨੇ ਇਨ੍ਹਾਂ ਗੁਰੂ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਵਿਚ ਸ਼ਰਨ ਦਿੱਤੀ। ਸਵੇਰ ਹੁੰਦਿਆਂ ਹੀ ਗੰਗੂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਇਆ ਦੇ ਲਾਲਚ ਵਿਚ ਗ੍ਰਿਫ਼ਤਾਰ ਕਰਾ ਕੇ ਸੂਬੇਦਾਰ ਵਜ਼ੀਰ ਖਾਂ ਸਰਹੰਦ ਦੇ ਹਵਾਲੇ ਕਰ ਦਿੱਤਾ ਅਤੇ ਇਨ੍ਹਾਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦੀਆਂ ਨੂੰ ਕੈਦੀ ਬਣਾ ਕੇ ਠੰਡੇ ਬੁਰਜ ਵਿਚ ਰੱਖਿਆ ਗਿਆ, ਕੈਦ ਕੀਤਾ ਗਿਆ। ਨਵਾਬ ਵਜ਼ੀਰ ਖਾਂ ਪਾਸ ਪਕੜੇ ਗਏ, ਸਿਰੰਦੀ ਜਾਏ, ਦਾਦੀ ਪੋਤਰੇ ਤਿੰਨੇ ਕੈਦ ਪਏ, ਇਹ ਪੁਰਾਤਨ ਹਵਾਲਿਆਂ ਵਿਚੋਂ ਆਉਂਦਾ ਹੈ। ਰਾਤ ਗੁਜਰੀ, ਦੂਜੇ ਦਿਨ ਸੂਬੇਦਾਰ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਲੈ ਗਏ। ਜਦੋਂ ਸਾਹਿਬਜ਼ਾਦੇ ਕਚਹਿਰੀ ਵਿਚ ਪੇਸ਼ ਹੋਏ ਤਾਂ ਇਨ੍ਹਾਂ ਨੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਪਹਿਲਾਂ ਇਨ੍ਹਾਂ ਦੋਵੇਂ ਛੋਟੇ ਮਾਸੂਮ ਬੱਚਿਆਂ ਨੂੰ ਵਾਅਦੇ ਦੇ ਕੇ ਅਤੇ ਵਰਗਲਾ ਕੇ ਮੁਸਲਮਾਨ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਸਾਹਿਬਜ਼ਾਦਿਆਂ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਫਿਰ ਤਸੀਹੇ ਅਤੇ ਧਮਕੀਆਂ ਦੇਣ ਦੇ ਹੱਥ ਕੰਡੇ ਅਪਣਾਏ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨ ਦੇ ਹੱਕ ਵਿਚ ਨਹੀਂ ਸੀ। ਉਸ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਇਸ ਕੁਕਰਮ ਤੋਂ ਵਰਜਣਾ ਕੀਤਾ। ਕਚਹਿਰੀ ਵਿਚ ਹੀ ਮੌਜੂਦ ਸੂਬੇਦਾਰ ਦੇ ਦੀਵਾਨ ਸੁੱਚਾਨੰਦ, ਜਿਸ ਨੂੰ ਕੌਮ ਝੂਠਾਨੰਦ ਆਖਦੀ ਹੈ, ਉਸ ਨੇ ਵਜ਼ੀਰ ਖਾਂ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਉਕਸਾਉਣਾ ਸ਼ੁਰੂ ਕਰ ਦਿੱਤਾ। ਬੰਸਾਵਲੀ ਨਾਮੇ ਵਿਚ ਜ਼ਿਕਰ ਆਉਂਦਾ ਹੈ ਕਿ ਨਵਾਬ ਵਜ਼ੀਰ ਖਾਂ ਸੋ ਛੱਡਣੇ ਲਾਏ। ਜਦੋਂ ਮਲੇਰਕੋਟਲੇ ਦੇ ਨਵਾਬ ਨੇ ਵਜ਼ੀਰ ਖਾਂ ਨੂੰ ਆਖਿਆ ਕਿ ਜੇ ਬਦਲਾ ਲੈਣਾ ਹੈ ਤੇ ਇਨ੍ਹਾਂ ਦੇ ਪਿਤਾ ਤੋਂ ਲੈ, ਬੱਚਿਆਂ ਨੇ ਤੇਰਾ ਕੀ ਗਵਾਇਆ। ਉਸ ਵੇਲੇ ਵਜ਼ੀਰ ਖਾਂ ਦਾ ਮਨ ਇਨ੍ਹਾਂ ਨੂੰ ਛੱਡਣ ਲਈ ਤਿਆਰ ਹੋਣਾ ਸ਼ੁਰੂ ਹੋਇਆ, ਪਰ ਨਵਾਬ ਵਜ਼ੀਰ ਖਾਂ ਸੋ ਛੱਡਣੇ ਲਾਏ, ਸੁੱਚੇ ਪੁਰੀ ਨੇ ਚੁਗਲੀ ਕਰ ਦੋਨੋਂ ਮਰਵਾਏ। ਬੰਸਾਵਲੀ ਨਾਮੇ ਦਾ ਬਚਨ ਹੈ। ਸੂਬੇਦਾਰ ਵਜ਼ੀਰ ਖਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿਚ ਨੀਹਾਂ ਵਿਚ ਜਿੰਦਾ ਚੜਾਉਣ ਦਾ ਆਦੇਸ਼ ਦਿੱਤਾ। ਇਹ ਘਟਨਾ 12 ਦਸੰਬਰ 1705 ਦੀ ਹੈ। ਕੁਝ ਘੰਟਿਆਂ ਬਾਅਦ ਜਦੋਂ ਦੀਵਾਰ ਮੋਢਿਆਂ ਉੱਪਰ ਆਈ ਤਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਪ੍ਰਾਪਤ ਕਰਨ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਕੁੱਲ ਉਮਰ 9 ਸਾਲ 1 ਮਹੀਨਾ ਤੇ 5 ਦਿਨ ਦੀ ਸੀ। ਸਾਹਿਬਜ਼ਾਦਾ ਫਤਿਹ ਸਿੰਘ ਜੀ। ਸਾਹਿਬਜ਼ਾਦਾ ਫਤਿਹ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਲਾਡਲੇ ਸਨ। ਇਹਨਾਂ ਦਾ ਪ੍ਰਕਾਸ਼ ਵੀ 26 ਫਰਵਰੀ 1699 ਨੂੰ ਆਨੰਦਪੁਰ ਸਾਹਿਬ ਵਿਖੇ ਹੀ ਹੋਇਆ। ਮਾਤਾ ਜੀਤ ਕੌਰ ਜੀ ਦਾ ਅਕਾਲ ਚਲਾਣਾ 6 ਦਸੰਬਰ 1700 ਨੂੰ ਹੋਇਆ। ਉਸ ਸਮੇਂ ਬਾਬਾ ਫਤਿਹ ਸਿੰਘ ਜੀ ਦੀ ਆਰਜੂ ਕੇਵਲ 1 ਸਾਲ 10 ਮਹੀਨੇ ਸੀ। ਇਸ ਲਈ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਦਾਦੀ ਮਾਂ ਮਾਤਾ ਗੁਜਰੀ ਜੀ ਨੇ ਬੜੀ ਪਿਆਰ ਨਾਲ ਪ੍ਰਵਾਨ ਚੜਾਈ। 5-6 ਦਸੰਬਰ 1705 ਨੂੰ ਮਾਤਾ ਗੁਜਰੀ ਜੀ ਅਤੇ ਵੱਡੇ ਵੀਰ ਜ਼ੋਰਾਵਰ ਸਿੰਘ ਜੀ ਵੀ ਕਿਲੇ ਚੋਂ ਬਾਹਰ ਇਕੱਠੇ ਨਿਕਲੇ। ਬਾਅਦ ਵਿਚ ਸਰਸਾ ਨਦੀ ਪਾਰ ਕਰਕੇ ਗੰਗੂ ਬ੍ਰਾਹਮਣ ਨੇ ਸਰਹੰਦ ਦੇ ਸੂਬੇਦਾਰ ਕੋਲ ਗ੍ਰਿਫ਼ਤਾਰ ਕਰਵਾ ਛੱਡੇ। ਮਾਤਾ ਗੁਜਰੀ ਜੀ ਤੋਂ ਵਿਦਾਇਗੀ ਲੈ ਕੇ ਜਦ ਛੋਟੇ ਦੋਨੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਕਚਹਿਰੀ ਵੱਲ ਜਾ ਰਹੇ ਸਨ ਤਾਂ ਕਵੀ ਅੱਲਾ ਯਾਰ ਖਾਂ ਜੋਗੀ ਨੇ ਉਸ ਸਮੇਂ ਦਾ ਬੜਾ ਕਰੁਣਾਮਈ ਦ੍ਰਿਸ਼ ਖਿੱਚਣਾ ਕੀਤਾ ਕਿ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਦਾਦੀ ਜੀ ਆਖ ਰਹੇ ਨੇ ਕਿ ਪੁੱਤਰੋ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜ਼ਰਾ ਦੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤਾ ਲੂੰ। ਮਾਸੂਮ ਬੱਚਿਆਂ ਨੂੰ ਬੜੇ ਲੋਭ ਲਾਲਚ ਦਿੱਤੇ ਗਏ ਪਰ ਇਹਨਾਂ ਹਰ ਤਰ੍ਹਾਂ ਦੇ ਤਸੀਹੇ ਸਹਿ ਕੇ ਸ਼ਹਾਦਤ ਦਾ ਜਾਮਾ ਪ੍ਰਾਪਤ ਕੀਤਾ। ਸੰਸਾਰ ਦੀ ਤਵਾਰੀਖ ਵਿਚ ਅਨੋਖੀ ਅਤੇ ਬੇਮਿਸਾਲ ਇਹ ਸ਼ਹਾਦਤ ਆਪਣੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਪੜਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਮਨੋਭਾਵਾਂ ਧਰਮ ਦੀ ਵਿਚਾਰਧਾਰਾ ਉੱਪਰ ਚਟਾਨ ਵਾਂਗ ਖੜੇ ਹੋ ਕੇ ਪਹਿਰਾ ਦਿੱਤਾ ਅਤੇ ਜ਼ਾਲਮ ਹਾਕਮਾਂ ਦੇ ਮਨਸੂਬੇ ਚਕਨਾ ਚੂਰ ਕੀਤੇ। ਸੰਸਾਰ ਦੇ ਇਤਿਹਾਸ ਵਿਚ ਇੰਜ ਪਹਿਲੀ ਵਾਰ ਹੋਇਆ ਹੋਵੇਗਾ ਕਿ ਮਾਸੂਮ ਬੱਚਿਆਂ ਨੂੰ ਭਵਿੱਖ ਦੇ ਸੁੱਖ ਤਸੀਹੇ ਦੀਆਂ ਧਮਕੀਆਂ ਅਤੇ ਮੌਤ ਦੇ ਡਰ ਨੇ ਉਨ੍ਹਾਂ ਨੂੰ ਆਪਣੇ ਗੌਰਵਮਈ ਧਰਮ ਛੱਡਣ ਲਈ ਫੁਸਲਾ ਨਾ ਸਕਿਆ। ਇੰਜ ਮਾਸੂਮ ਬੱਚਿਆਂ ਨੇ ਆਪਣੇ ਧਰਮ ਦੀ ਸੁਤੰਤਰਤਾ ਲਈ, ਦੇਸ਼ ਦੀ ਆਜ਼ਾਦੀ ਲਈ ਦੱਬੀ ਕੁਚਲੀ ਹੋਈ ਜਨਤਾ ਦੀ ਬਿਹਤਰੀ ਵਾਸਤੇ ਕੁਰਬਾਨੀ ਦੇ ਕਰਕੇ ਮਿਸਾਲ ਕਾਇਮ ਕੀਤੀ। ਇਹ ਘਟਨਾ 12 ਦਸੰਬਰ 1705 ਦੀ ਹੈ। ਬੰਸਾਵਲੀ ਨਾਮੇ ਵਿਚ ਆਉਂਦਾ ਹੈ ਕਿ ਜ਼ੋਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬੇਗ ਛੁੱਟ ਗਏ, ਅੱਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਦੇ ਬਹਿ। ਇਨ੍ਹਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਨੇ ਤਸੀਹੇ ਦਿੱਤੇ ਅਤੇ ਜਿਉਂਦਿਆਂ ਨੂੰ ਨੀਹਾਂ ਵਿਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਮੇਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਕੁੱਲ ਆਰਜੂ 6 ਸਾਲ 10 ਮਹੀਨੇ ਅਤੇ 14 ਦਿਨ ਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਫਰਨਾਮੇ ਵਿਚ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਕਿ ਕੀ ਹੋਇਆ, ਤੂੰ ਮੇਰੇ 4 ਬੱਚੇ ਮਾਰ ਦਿੱਤੇ ਪਰ ਅਜੇ ਕੁੰਡਲੀਧਾਰ ਨਾਗ ਰੂਪੀ ਖਾਲਸਾ ਮੇਰਾ ਪੁੱਤਰ ਉਂਜ ਦਾ ਉਂਜ ਹੈ। ਜਿਹਾ ਸ਼ੁੱਧ ਕਿ ਚੂੰ ਬਚਾਗਾਹ ਕਸ਼ਤ ਚਾਰ ਕੇ ਬਾਕੀ ਬਮਾਦਿਸ਼ ਪੇਚੀ ਦਮਾਰ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾ ਸੋਧਿਆ ਅਤੇ ਠੰਡੇ ਬੁਰਜ ਵਿਚ ਚਾਦਰ ਲੈ ਕੇ ਲੇਟ ਗਏ ਤੇ ਸੱਚਖੰਡ ਪਿਆਨਾ ਕਰ ਗਏ। ਬਾਅਦ ਵਿਚ ਸਰਹੰਦ ਦੇ ਹੀ ਇਕ ਵਪਾਰੀ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਾਲਮਾਂ ਦੇ ਕੋਲੋਂ ਜ਼ਮੀਨ ਖਰੀਦੀ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਦੋਵੇਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਇਸ ਅਸਥਾਨ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਸੰਸਾਰ ਵਿਚ ਹੋਈ ਇਸ ਅਨੋਖੀ ਘਟਨਾ ਨੂੰ ਅੱਲਾ ਯਾਰ ਖਾਂ ਜੋਗੀ ਬੱਚਿਆਂ ਦੀ ਸ਼ਹਾਦਤ ਨੂੰ ਸਿੱਖ ਸਲਤਨਤ ਦਾ ਨੀਂਹ ਪੱਥਰ ਕਰਾਰ ਦਿੰਦਾ ਹੋਇਆ ਲਿਖਦਾ ਹੈ ਕਿ ਹਮ ਜਾਨ ਦੇ ਘਰ ਔਰੋਂ ਕੀ ਜਾਨੇ ਬਚਾ ਚੱਲੇ, ਹਮ ਜਾਨ ਦੇ ਘਰ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਮ ਹਮ ਹੋ ਸਰੋਂ ਪਰ ਉਠਾ ਚੱਲੇ, ਗੁਰਿਆਈ ਕਾ ਹੈ ਕਿ ਸਾ ਜਹਾਂ ਮੈਂ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਇਨਕਲਾਬ ਦੀ ਸਾਕਾਰ ਮੂਰਤ, ਸਮੁੱਚੇ ਸੰਸਾਰ ਦਾ ਨੂਰ ਤੇ ਜਸ ਵੀ ਹੁਸੀਨ ਆਤਮਾ, ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ, ਨਿਡਰਤਾ ਅਤੇ ਚੜ੍ਹਦੀ ਕਲਾ ਦੇ ਜਲਾਓ ਤੇ ਰੂਪ ਸੰਸਾਰ ਦੇ ਇਤਿਹਾਸ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ, ਜਿਨ੍ਹਾਂ ਸਾਰਾ ਸਰਬੰਸ਼ ਹੀ ਮਨੁੱਖੀ ਆਜ਼ਾਦੀ ਲਈ, ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼ ਪਾਸ਼ ਤਾਰ ਤਾਰ ਕਰਨ ਲਈ ਦਲੇਰੀ ਭਰੇ ਸੰਗਰਾਮ ਹੀ ਨਹੀਂ ਲੜੇ, ਸਗੋਂ ਦ੍ਰਿੜ ਲੋਹ ਸੰਕਲਪ ਦਾ ਨਵਾਂ ਅਧਿਆਇ ਇਤਿਹਾਸ ਵਿਚ ਜੋੜਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦ੍ਰਿੜਤਾ ਸਵੈ ਵਿਸ਼ਵਾਸ ਹੌਸਲੇ ਅਤੇ ਕੁਰਬਾਨੀ ਦੀ ਸਪਿਰਿਟ ਨੇ ਸਰਬ ਸਮਿਆਂ ਲਈ ਨਿਰਭਉ ਅਤੇ ਨਿਰਵੈਰ ਹੋ ਕੇ ਜੀਵਨ ਸੰਘਰਸ਼ ਵਿਚ ਜੂਝਣ ਦੀਆਂ ਪੈੜਾਂ ਸਤਿਗੁਰਾਂ ਨੇ ਉਲੀਕੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਜੋ ਕੌਤਕ ਜੋ ਕਰਤੱਬ ਤੇ ਬਖਸ਼ਿਸ਼ਾਂ ਕਰਕੇ ਮੁਰਦਾ ਕੌਮ ਵਿਚ ਅਜਿਹੀ ਰੂਹ ਫੂਕੀ ਜੋ ਸੰਸਾਰ ਦੀ ਤਵਾਰੀਖ ਦਾ ਇਕ ਅਦਭੁਤ ਕ੍ਰਿਸ਼ਮਾ ਹੈ। ਕਲਗੀਧਰ ਪਾਤਸ਼ਾਹ ਜੀ ਦੀ ਜ਼ਿੰਦਗੀ ਵਿਚ ਅਜਿਹੇ ਸਮੇਂ ਵੀ ਆਏ ਜਦੋਂ ਸਾਹਿਬਾਂ ਨੂੰ ਭੁੱਖਾਂ ਕੱਟਣੀਆਂ ਪਈਆਂ, ਪੈਰਾਂ ਵਿਚ ਕੰਡੇ ਵੀ ਚਬਵਾਏ, ਧੁੱਪਾਂ ਵਿਚ ਸੜੇ, ਅਨੇਕਾਂ ਮੁਸੀਬਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਪਰ ਆਪਣੇ ਮਿਸ਼ਨ ਵਿਚ ਕਦਮ ਬਾ ਕਦਮ ਅੱਗੇ ਹੀ ਤੁਰਦੇ ਗਏ। ਅਜਿਹੇ ਮਰਦਾ ਗੰਬੜੇ ਲਈ ਹੀ ਕਿਸੇ ਅਦੀਬ ਨੇ ਲਿਖਿਆ ਹੈ ਕਿ ਇਕ ਵੋ ਚਲਤੇ ਹੈ ਜ਼ਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ ਹੈ। 1699 ਈਸਵੀ ਦੀ ਸ਼ੁਭ ਵਿਸਾਖੀ ਨੂੰ ਖਾਲਸਾ ਪੰਥ ਸਾਜਣ ਉਪਰੰਤ ਹਜ਼ਾਰਾਂ ਸਿੰਘਾਂ ਅੰਮ੍ਰਿਤ ਛਕਿਆ, ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਪਿੱਛੋਂ ਅੰਮ੍ਰਿਤ ਛਕਿਆ। ਇਵੇਂ ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਦੀ ਮਹਾਨ ਵਿਚਾਰਧਾਰਾ ਦੇ ਦਾਤੇ ਕਲਗੀਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਉਸ ਸਮੇਂ ਦੀ ਯੁੱਧ ਕਲਾ ਨਾਲ ਪੂਰੀ ਤਰ੍ਹਾਂ ਪ੍ਰਵੀਨ ਕੀਤਾ। ਹਰ ਰੋਜ਼ ਰਣਜੀਤ ਨਗਾਰਾ ਵੱਜਦਾ, ਫੌਜੀ ਸਿਖਲਾਈ ਚੜ੍ਹਦੀ ਕਲਾ ਵਿਚ ਕੌਮ ਨੂੰ ਦਿੱਤੀ ਜਾਂਦੀ। ਹੋਲੇ ਮਹੱਲੇ ਦਾ ਤਿਉਹਾਰ ਮਨਾਉਣਾ, ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਕਿਲਿਆਂ ਦਾ ਬਣ ਜਾਣਾ, ਆਨੰਦਪੁਰ ਸਾਹਿਬ ਸ਼ਾਹੀ ਮਹੱਲਾਂ ਅਤੇ ਸੁੰਦਰ ਬਾਗਾਂ ਦੇ ਨਾਲੋਂ ਵੀ ਸੁੰਦਰ ਅਦਭੁਤ ਅਜੀਬ ਢੰਗ ਨਾਲ ਸੱਜ ਧੱਜ ਜਾਣਾ, ਗੁਰੂ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਸੱਚਾ ਪਾਤਸ਼ਾਹ ਸੱਦਿਆ ਜਾਣਾ, ਜਾਤ ਪਾਤ ਦੇ ਭੇਦ ਭਾਵ ਖਤਮ ਹੋ ਕੇ ਸਮੁੱਚੀ ਲੁਕਾਈ ਇਕ ਸੰਗਤ ਇਕ ਪੰਗਤ ਦੀ ਸਾਂਝ ਵਿਚ ਪਰੋਈ ਜਾਣੀ, ਖਾਲਸੇ ਨੇ ਨਿਰਭੈ ਹੋ ਕੇ ਵਿਚਰਨਾ ਅਤੇ ਅਨੇਕਾਂ ਹੋਰ ਚੜ੍ਹਦੀ ਕਲਾ ਵਾਲੀਆਂ ਗੱਲਾਂ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤਾਂ ਦੀ ਅੱਖ ਵਿਚ ਰੜਕਣ ਲੱਗੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜ਼ੋਰ ਜ਼ੁਲਮ ਦੇ ਵਿਰੁੱਧ ਲੜਨ ਲਈ ਤਿਆਰ ਬਰ ਤਿਆਰ ਕਰ ਦਿੱਤਾ। ਆਨੰਦਪੁਰ ਸਾਹਿਬ ਦੇ ਨੇੜੇ ਦੇ ਇਲਾਕੇ ਵਿਚੋਂ ਦੁਖੀਆਂ ਮਜਲੂਮਾਂ ਦੀਆਂ ਫਰਿਆਦਾਂ ਸਤਿਗੁਰੂ ਜੀ ਦੇ ਸੱਚੇ ਦਰਬਾਰ ਵਿਚ ਪੁੱਜਣੀਆਂ ਸ਼ੁਰੂ ਹੋਈਆਂ। ਸਤਿਗੁਰੂ ਜੀ ਨੇ ਆਪਣੇ ਸੰਤ ਖਾਲਸਾ ਜੀ ਪਾਸੋਂ ਇਨ੍ਹਾਂ ਜਾਬਰ ਅਹਿਲਕਾਰਾਂ ਨੂੰ ਸੋਧਣਾ ਆਰੰਭ ਕਰ ਦਿੱਤਾ। ਇਵੇਂ ਭਾਰਤ ਦੀ ਜ਼ੁਲਮੀ ਰਾਜ ਵਿਚ ਸੱਚੇ ਪਾਤਸ਼ਾਹ ਜੀ ਨੇ ਸੰਤ ਖਾਲਸੇ ਦੀ ਸੱਚੀ ਹਕੂਮਤ ਕਾਇਮ ਕਰ ਦਿੱਤੀ। ਬਜਰੂੜ ਅਤੇ ਨੋਹ ਗ੍ਰਾਮ ਪਿੰਡਾਂ ਦੇ ਜਰਵਾਣੇ ਰੰਗੜਾਂ ਨੂੰ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਆ ਰਹੀ ਸੰਗਤ ਨੂੰ ਲੁੱਟਿਆ, ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਖਾਲਸੇ ਨੇ ਸੋਧਾ ਲਾਇਆ। ਗੁਰੂ ਜੀ ਨੇ ਸੰਤ ਉਬਾਰਨ, ਦੁਸ਼ਟ ਸੰਘਾਰਨ ਅਤੇ ਧਰਮ ਚਲਾਵਣ ਦਾ ਕਾਰਜ ਪੂਰਨ ਰੂਪ ਵਿਚ ਜ਼ੋਰ ਸ਼ੋਰ ਨਾਲ ਸਿਰੇ ਚਾੜਿਆ। ਖਾਲਸਾ ਨਿਰਭੈ ਰੂਪ ਵਿਚ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਗਰੀਬ ਮਜ਼ਲੂਮ ਦੀ ਰੱਖਿਆ ਕਰਨ ਦੇ ਕਾਰਜ ਦੀ ਜ਼ਿੰਮੇਵਾਰੀ ਨੇਕੀ, ਇਮਾਨਦਾਰੀ ਅਤੇ ਸਦਾਚਾਰਕ ਜੀਵਨ ਨਾਲ ਬਤੀਤ ਕਰਕੇ ਨਿਭਾਉਣ ਲੱਗਾ। ਇਕ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਬ੍ਰਾਹਮਣ ਦੇਵਦਾਸ ਨੇ ਗੁਰਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਅਰਜੋਈ ਕੀਤੀ ਕਿ ਸਤਿਗੁਰੂ ਜੀ, ਮੈਂ ਆਪਣੀ ਨਵ ਵਿਆਹੀ ਪਤਨੀ ਸਮੇਤ ਆ ਰਿਹਾ ਸਾਂ ਕਿ ਬਸੀ ਦੇ ਪਠਾਨ ਜਾਵਰ ਖਾਂ ਨੇ ਮੇਰੀ ਪਤਨੀ ਮੱਲੋ ਮੱਲੀ ਖੋਹ ਲਈ ਅਤੇ ਮੈਨੂੰ ਬਹੁਤ ਕੁੱਟਿਆ ਮਾਰਿਆ, ਕਿਰਪਾ ਕਰਕੇ ਮੇਰੀ ਨਿਮਾਣੇ ਨਿਤਾਣੇ ਦੀ ਮਦਦ ਕਰੋ। ਸਤਿਗੁਰੂ ਜੀ ਨੇ ਬ੍ਰਾਹਮਣ ਦੀ ਬਿਨੋ ਸੁਣਨ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਨ ਹੇਠ 100 ਸਿੰਘਾਂ ਦਾ ਜਥਾ ਭੇਜਿਆ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੰਘ ਮੰਜਲੋ ਮੰਜਲੀ ਬਸੀ ਪੁੱਜੇ। ਫੁਰਤੀ ਨਾਲ ਪਠਾਨ ਦੀ ਹਵੇਲੀ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਲੜਾਈ ਤੋਂ ਬਾਅਦ ਸਿੰਘਾਂ ਨੇ ਝਟਪਟ ਲੁਕੇ ਹੋਏ ਜਾਵਰ ਖਾਂ ਨੂੰ ਪਕੜ ਲਿਆ। ਬ੍ਰਾਹਮਣ ਨੂੰ ਸਿੰਘ ਨਾਲ ਹੀ ਲੈ ਕੇ ਗਏ ਹੋਏ ਸਨ। ਉਸ ਨੇ ਤੁਰੰਤ ਦੋਸ਼ੀ ਜਾਵਰ ਖਾਂ ਨੂੰ ਪਛਾਣ ਲਿਆ। ਸਿੱਖਾਂ ਨੇ ਬ੍ਰਾਹਮਣੀ ਨੂੰ ਹਵੇਲੀ ਵਿਚੋਂ ਲੱਭ ਕੇ ਲਿਆਂਦਾ ਤੇ ਉਸ ਬ੍ਰਾਹਮਣ ਦੇ ਹਵਾਲੇ ਕੀਤਾ। ਉਹ ਬ੍ਰਾਹਮਣ ਆਪਣੀ ਬ੍ਰਾਹਮਣੀ ਨੂੰ ਨਾਲ ਲੈ ਕੇ ਸਿੰਘਾਂ ਦੇ ਜਥੇ ਨਾਲ ਆਨੰਦਪੁਰ ਸਾਹਿਬ ਆ ਗਿਆ। ਜਾਵਰ ਖਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੰਨ ਕੇ ਘੋੜੇ ਤੇ ਬਿਠਾ ਲਿਆ ਤੇ ਗੁਰੂ ਸਾਹਿਬ ਜੀ ਦੇ ਦਰਬਾਰ ਵਿਚ ਪੇਸ਼ ਕੀਤਾ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜਾਵਰ ਖਾਂ ਨੂੰ ਸਖ਼ਤ ਸਜ਼ਾ ਦਿੱਤੀ ਗਈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬਹਾਦਰੀ ਤੇ ਸਤਿਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਪਹਾੜੀ ਰਾਜੇ ਗੁਰਦੇਵ ਜੀ ਦੀ ਵੱਧਦੀ ਹੋਈ ਇਸ ਤਾਕਤ ਨੂੰ ਨਾ ਸਹਾਰ ਸਕੇ। ਉਨ੍ਹਾਂ ਨੇ ਦਿੱਲੀ ਜਾ ਕੇ ਸ਼ਿਕਾਇਤ ਕੀਤੀ। ਦਿੱਲੀਓ ਪੈਂਦੇ ਖਾਂ ਦੀਨਾ ਬੇਗ ਦੀ ਅਗਵਾਈ ਹੇਠ 10,000 ਫੌਜ ਨੇ ਪਹਾੜੀ ਰਾਜਿਆਂ ਦੀ ਫੌਜ ਸਮੇਤ ਆਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਇਵੇਂ 30,000 ਫੌਜ ਨੇ ਆਨੰਦਪੁਰ ਨੂੰ ਘੇਰ ਲਿਆ। ਖਾਲਸਾ ਫੌਜ ਦੀ ਅਗਵਾਈ 5 ਪਿਆਰੇ, ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ ਜੀ ਕਰ ਰਹੇ ਸਨ। ਪਹਿਲੇ ਦਿਨ ਦੀ ਲੜਾਈ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਮੁਗਲ ਸੈਨਾ ਦੇ ਕਮਾਂਡਰ ਜਗਤੁੱਲਾ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੇਸਰੀ ਚੰਦ ਵੱਲੋਂ ਲੋਹਗੜ੍ਹ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਮਸਤ ਹਾਥੀ ਭੇਜਿਆ। ਤਦ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਉਸ ਦੀ ਸੁੰਡ ਵੱਢ ਦਿੱਤੀ ਤੇ ਭਜਾ ਦਿੱਤਾ। ਦੁਸ਼ਮਣ ਦੀਆਂ ਫੌਜਾਂ ਵੱਲੋਂ ਛਲ ਕਪਟ ਫਰੇਬ ਦੀਆਂ ਕਈ ਕੁਟਲ ਚਾਲਾਂ ਵਰਤੀਆਂ ਅਤੇ ਔਰੰਗਜ਼ੇਬ ਨੇ ਲਿਖਤੀ ਪੱਤਰ ਦੇ ਰੂਪ ਵਿੱਚ ਕੁਰਾਨ ਦੀ ਕਸਮ ਖਾਧੀ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਕਿ ਗੁਰੂ ਸਾਹਿਬ ਜੇਕਰ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਸ਼ਾਹੀ ਫੌਜ ਕੁਝ ਵੀ ਨਹੀਂ ਕਹੇਗੀ। ਉਨ੍ਹਾਂ ਦੀ ਚਿਰਾਂ ਤੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੇ ਹੋਈ ਅਸਫਲਤਾ ਕਾਰਨ ਹੋਈ ਬੇਇੱਜ਼ਤੀ ਕਿ ਉਹ ਲੱਖਾਂ ਦੀ ਤਾਦਾਦ ਵਿੱਚ ਹੁੰਦੇ ਹੋਏ ਵੀ ਗੁਰੂ ਸਾਹਿਬ ਦੇ ਅਤੇ ਮੁੱਠੀ ਭਰ ਸਿੰਘਾਂ ਤੇ ਫਤਿਹ ਨਹੀਂ ਪਾ ਸਕੇ ਅਤੇ ਪਰਜਾ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਸੋ ਉਨ੍ਹਾਂ ਨੇ ਹੁਣ ਇਹ ਛਲ ਕਪਟ ਨਾਲ ਭਰੇ ਹੋਏ ਹੱਥ ਕੰਡੇ ਵਰਤਣੇ ਸ਼ੁਰੂ ਕੀਤੇ ਕਿ ਸਤਿਗੁਰੂ ਜੀ ਜੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣ ਤਾਂ ਅਸੀਂ ਆਪਣੇ ਦੀਨ ਇਮਾਨ ਅਤੇ ਧਰਮ ਦੀ ਸਹੁੰ ਖਾ ਕੇ ਇਹ ਵਾਅਦਾ ਕਰਦੇ ਹਾਂ ਕਿ ਗੁਰਦੇਵ ਪਾਤਸ਼ਾਹ ਅਤੇ ਸਿੰਘਾਂ ਨੂੰ ਕੁਝ ਵੀ ਮੁਗਲ ਫੌਜ ਨਹੀਂ ਕਹੇਗੀ। 5 ਅਤੇ 6 ਦਸੰਬਰ 1705 ਦੀ ਤਰੀਕ ਹੈ। ਆਨੰਦਪੁਰ ਸਾਹਿਬ ਨੂੰ 8 ਮਹੀਨਿਆਂ ਤੋਂ ਮੁਗਲਾਂ, ਪਹਾੜੀ ਰੰਗੜਾਂ ਤੇ ਗੁਜਰਾਂ ਨੇ ਘੇਰਿਆ ਹੋਇਆ ਹੈ। ਆਨੰਦਪੁਰ ਸਾਹਿਬ ਦੇ ਹਾਲਾਤ ਬੜੀ ਸ਼ਿੱਦਤ ਨਾਲ ਦਰਦਨਾਕ ਸਥਿਤੀ ਅਖਤਿਆਰ ਕਰ ਚੁੱਕੇ ਨੇ। ਕਿਲੇ ਫੌਜਾਂ ਨੇ ਬੰਦ ਕਰ ਦਿੱਤੇ ਨੇ। ਕਿਲੇ ਅੰਦਰ 460 ਦੇ ਕਰੀਬ ਸਿੰਘ ਸਿੰਘਣੀਆਂ ਤੇ ਮਾਸੂਮ ਬੱਚੇ ਹਨ। ਰੁੱਖਾਂ ਦੇ ਪੱਤਿਆਂ ਤੇ ਛਿਲੜਾਂ ਤੇ ਗੁਜ਼ਾਰਾ ਕਰਕੇ ਵੀ ਆਪਣਾ ਸਿਦਕ ਸਿੰਘਾਂ ਨੇ ਬਲਵਾਨ ਰੱਖਿਆ ਹੈ। ਤ੍ਰਿਪੁਰਾ ਤੋਂ ਤੋਹਫੇ ਵਜੋਂ ਮਿਲਿਆ ਪ੍ਰਸਾਦੀ ਹਾਥੀ ਵੀ ਭੁੱਖਮਰੀ ਨਾਲ ਮਰ ਚੁੱਕਾ ਹੈ। ਸਿੰਘਾਂ ਕੋਲ ਹੁਣ ਹੋਰ ਭੁੱਖ ਬਰਦਾਸ਼ਤ ਨਾ ਹੋਈ। ਸਿੰਘ ਆਨੰਦਪੁਰ ਦੇ ਕਿਲੇ ਨੂੰ ਛੱਡ ਕੇ ਨਿਕਲਣਾ ਚਾਹੁੰਦੇ ਸਨ। ਕੁਝ ਸਿੰਘਾਂ ਨੇ ਮਾਤਾ ਗੁਜਰੀ ਜੀ ਅੱਗੇ ਬੇਨਤੀ ਕੀਤੀ। ਕਲਗੀਧਰ ਪਿਤਾ ਨੇ ਪ੍ਰਮੁੱਖ ਸਿੱਖਾਂ ਨਾਲ ਵਿਚਾਰ ਕਰਕੇ ਆਨੰਦਪੁਰ ਸਾਹਿਬ ਨੂੰ ਆਖਰੀ ਪ੍ਰਣਾਮ ਕਰਨ ਦਾ ਫੈਸਲਾ ਸੁਣਾ ਦਿੱਤਾ। ਬੰਸਾਵਲੀ ਨਾਮੇ ਵਿਚ ਇਹ ਜ਼ਿਕਰ ਆਉਂਦਾ ਹੈ ਕਿ ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸਾ ਕਹਿਆ, ਮਾਤਾ ਜੀ ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਏ ਗਇਆ, ਵੱਡੇ ਦੋਨੋਂ ਭਾਈ ਰਹਿਣ ਸਾਡੇ ਨਾਲ, ਤੁਸੀਂ ਪਹਿਲੋਂ ਟੁਰੋ ਪਾਓ ਚਾਲ। ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਵੱਲੋਂ ਆਈ ਚਿੱਠੀ ਪੜ੍ਹੀ। ਗੁਰੂ ਸਾਹਿਬ ਨੇ ਸਾਰਿਆਂ ਨੂੰ ਸਮਝਾ ਦਿੱਤਾ ਕਿ ਸਾਰੇ ਪੈਦਲ ਇਕੱਠੇ ਜਾਣਗੇ, ਰਸਤੇ ਵਿਚ ਰੁਕੇਗਾ ਕੋਈ ਨਹੀਂ, ਹਥਿਆਰਾਂ ਤੋਂ ਬਗੈਰ ਹੋਰ ਸਾਜੋ ਸਮਾਨ ਨਾਲ ਲਿਜਾਣ ਦੀ ਸਖ਼ਤ ਮਨਾਹੀ ਗੁਰਦੇਵ ਜੀ ਨੇ ਕਰ ਦਿੱਤੀ। ਨਾਲ ਕੇਵਲ ਤੇ ਕੇਵਲ ਸ਼ਸਤਰ ਹੀ ਖੜਨੇ ਹਨ। ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਕੋ ਦੱਖਣ ਦੇਸ਼ ਮੇ ਭੇਜੀ ਪਤਰਿਕਾ ਕੇ ਜਵਾਬ ਕੀ ਉਡੀਕ ਮੇ ਸਨ। ਸਾਲ 1762 ਪੋਖ ਮਾਸੇ ਦੇਹੋਂ ਪਾਂਚ ਗਏ, ਦੱਖਣ ਦੇਸ਼ ਸੇ ਬਾਦਸ਼ਾਹ ਕਾ ਭੇਜਾ ਸ਼ਾਹੀ ਪ੍ਰਵਾਨ ਕੁਰਾਨ ਦੀ ਜਿਲਦ ਤੇ ਲਿਖਾ ਹੋਆ ਕਾਜੀ ਲੈ ਕੇ ਆਨੰਦਪੁਰ ਮੇ ਆਏ ਗਇਆ। ਗੁਰੂ ਜੀ ਨੇ ਉਦੈ ਸਿੰਘ ਆਦਿ ਮੁਖੀ ਸਿੰਘਾਂ ਸਾਥ ਵਿਚਾਰ ਕਰਕੇ ਫੈਸਲਾ ਕੀਆ ਕਿ ਆਜ ਰਾਤ ਕੇ ਸਮੇਂ ਕਿਲਾ ਆਨੰਦਗੜ੍ਹ ਤਿਆਗ ਦੇਣਾ ਚਾਹੀਏ। ਇਹ ਜ਼ਿਕਰ ਗੁਰੂ ਕੀਆਂ ਸਾਖੀਆਂ ਦੇ ਵਿਚ ਦਿੱਤਾ ਗਿਆ ਹੈ। ਪਹਾੜੀ ਅਤੇ ਮੁਗਲਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਚੁੱਕੀਆਂ ਕਿ ਬਾਹਰ ਜਾਣ ਸਮੇਂ ਗੁਰਦੇਵ ਜੀ ਨੂੰ ਕੋਈ ਰੁਕਾਵਟ ਨਹੀਂ ਪਾਉਣਗੇ। ਕਕਰਾਲੀ ਰਾਤ ਦਾ ਹਨੇਰਾ, ਸਿਆਲ ਦੀ ਰੁੱਤ, ਮੋਹਲੇਧਾਰ ਬਾਰਿਸ਼, ਇਹੋ ਜਿਹੇ ਵਾਤਾਵਰਣ ਵਿਚ ਦੁਸ਼ਮਣ ਫੌਜਾਂ ਦੇ ਘੇਰੇ ਵਿਚੋਂ ਬਾਹਰ ਨਿਕਲਣਾ ਢੁਕਵਾਂ ਸਮਾਂ ਸੀ। ਔਰੰਗਜ਼ੇਬ ਬਾਦਸ਼ਾਹ ਵੱਲੋਂ ਆਈ ਚਿੱਠੀ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਜਫਰਨਾਮੇ ਵਿਚ ਵੀ ਕੀਤਾ ਹੈ ਕਿ ਨਵੇਸ਼ਤਾ ਰਸੀਦੋ ਬਗੁਫਤਾ ਜ਼ਬਾ ਬਬਾਇਤ ਕੇ ਈਕਾਰ ਮਹਿਤ ਰਸਾਂ। ਇਸ ਚਿੱਠੀ ਦਾ ਜ਼ਿਕਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਵੀ ਆਉਂਦਾ ਹੈ ਕਿ ਜੋ ਕਾਗਤ ਕਰ ਮੈਂ ਲਿਖ ਲੈ ਭਿਖਿਓ, ਪੁਨ ਔਰੰਗ ਕੋ ਲਿਖਿਓ ਮੰਗਾਇਓ, ਲਿਓ ਸੰਭਾਲ ਲੇਵ ਮੈਂ ਪਾਇਓ, ਸਭ ਕੋ ਕਹਿਓ ਤਿਆਰ ਹੋ ਜਾਵੋ, ਨਿਕਸੋ ਵਹਿਰ ਭਲੇ ਮਸ ਪਾਵੋ। ਇਕ ਪਾਸੇ ਦੁਸ਼ਮਣ ਫੌਜਾਂ ਦੀ ਘੇਰਾਬੰਦੀ, ਵਿਖੜੇ ਅਤੇ ਭਿਆਨਕ ਰਸਤੇ, ਜੰਗਲ ਅਤੇ ਮੋਹਲੇਧਾਰ ਬਾਰਿਸ਼, ਕਕਰਾਲੀ ਕਾਲੀ ਘੁੱਪ ਹਨੇਰੀ ਰਾਤ ਤੇ ਸ਼ੂਕ ਦੀ ਸਰਸਾ ਨਦੀ, ਦੂਜੇ ਪਾਸੇ ਕਲਗੀਆਂ ਵਾਲੇ ਦੀ ਦ੍ਰਿੜਤਾ, ਸਵੈ ਵਿਸ਼ਵਾਸ, ਲੋਹ ਸੰਕਲਪ ਅਤੇ ਕੁਰਬਾਨੀ ਨਾਲ ਲੱਟ ਲੱਟ ਬਲ ਦੇ ਹੌਸਲਿਆਂ ਨੇ ਮੁੱਠੀ ਭਰ ਸਿੰਘ ਸਿੰਘਣੀਆਂ ਅਤੇ ਮਾਸੂਮ ਬੱਚਿਆਂ ਵਿਚ ਚੜ੍ਹਦੀ ਕਲਾ ਦੀ ਰੂਹ ਫੂਕੀ। ਇਸ ਕਾਫਲੇ ਵਿਚ ਤਕਰੀਬਨ 460 ਸਿੰਘ, ਮਾਤਾ ਗੁਜਰੀ ਜੀ, 4 ਸਾਹਿਬਜ਼ਾਦੇ, ਬੀਬੀ ਭਿਖਾ ਤੇ ਸੁਭਿੱਖੀ ਸ਼ਾਮਲ ਸਨ। ਇਨ੍ਹਾਂ ਵਿਚੋਂ 40 ਸਿੰਘ ਅਜਿਹੇ ਸਨ ਜਿਨ੍ਹਾਂ ਗੁਰੂ ਸਾਹਿਬ ਦੇ ਅੰਗ ਸੰਗ ਰਹਿ ਕੇ ਜਾਨਾ ਵਾਰਨ ਦਾ ਹਲਫਨਾਮਾ ਲਿਆ ਸੀ। ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਕਿਲਾ ਰਾਤ ਸਮੇਂ ਛੱਡ ਦਿੱਤਾ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਤਾਰੋਂ ਕੀ ਛਾਓਂ ਕਿਲੇ ਸੇ ਸਤਿਗੁਰੂ ਰਵਾਂ ਹੋਏ, ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੋਏ, ਚਾਰੋਂ ਪਿਸਰ ਹਜ਼ੂਰ ਕੇ ਹਮਰਾ ਸਵਾਰ ਥੇ, ਜ਼ੋਰਾਵਰ ਔਰ ਫਤਿਹ ਅਜੀਤ ਔਰ ਜੁਝਾਰ ਥੇ। ਇਹ ਸਾਰਾ ਕਾਫਲਾ ਕੀਰਤਪੁਰ ਸਾਹਿਬ ਤੱਕ ਚੁੱਪ ਚਾਪ ਤੁਰਦਾ ਗਿਆ। ਕੀਰਤਪੁਰ ਤੋਂ ਬਿਲਾਸਪੁਰ ਜਾਣ ਵਾਲਾ ਮੋੜ ਲੰਘ ਕੇ ਸਰਸਾ ਨਦੀ ਵੱਲ ਜਾ ਰਿਹਾ ਸੀ ਕਿ ਪਹਾੜੀਏ ਇਸ ਕਾਫਲੇ ਨੂੰ ਦੇਖ ਕੇ ਫੌਜਾਂ ਨੂੰ ਜਾਸੂ ਦਿੱਤੀ। ਸਿੱਖਾਂ ਨੂੰ ਪਹਾੜੀ ਫੌਜਾਂ ਦੇ ਮਗਰ ਆਉਣ ਦੀ ਇਤਲਾਹ ਝੱਖੀਆ ਪਿੰਡ ਕੋਲ ਆ ਕੇ ਮਿਲੀ। ਇਹ ਖ਼ਬਰ ਮਿਲਦਿਆਂ ਹੀ ਗੁਰੂ ਸਾਹਿਬ ਨੇ ਜਾਂਬਾਜ ਸਿੰਘਾਂ ਨੂੰ ਖਾਸ ਪੁਜੀਸ਼ਨਾਂ ਲੈਣ ਵਾਸਤੇ ਹਦਾਇਤ ਕੀਤੀ। ਭਾਈ ਉਦੇ ਸਿੰਘ ਨੂੰ 50 ਸਿੰਘਾਂ ਦਾ ਜਥਾ ਦੇ ਕੇ ਸ਼ਾਹੀ ਟਿੱਬੀ ਤੇ ਮੋਰਚਾ ਲਾਉਣ ਲਈ ਹੁਕਮ ਕੀਤਾ। ਭਾਈ ਜੀਵਨ ਸਿੰਘ ਜੀ ਜੈਤਾ ਜੀ ਉਹਨਾਂ ਨੂੰ 100 ਸਿੰਘਾਂ ਦਾ ਜਥਾ ਦੇ ਕੇ ਝੱਖਿਆਂ ਪਿੰਡ ਦੇ ਲਾਗੇ ਸਰਸਾ ਨਦੀ ਦੇ ਕਿਨਾਰੇ ਮੋਰਚਾ ਲਾਉਣ ਦੀ ਹਦਾਇਤ ਗੁਰਦੇਵ ਜੀ ਨੇ ਕੀਤੀ। 100 ਸਿੱਖਾਂ ਦਾ ਤੀਜਾ ਜਥਾ ਭਾਈ ਬਚਿੱਤਰ ਸਿੰਘ ਜੀ ਦੀ ਕਮਾਨ ਹੇਠ ਰੋਪੜ ਤੋਂ ਆ ਰਹੀ ਨਵਾਬ ਸਰਹਿੰਦ ਦੀ ਫੌਜ ਨੂੰ ਰੋਕਣ ਲਈ ਤਾਇਨਾਤ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੇ ਸਿੰਘ ਨੂੰ ਹਦਾਇਤ ਦਿੱਤੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਜਥੇ ਨੂੰ ਇਤਲਾਹ ਦੇਣੀ ਕਿ ਉਹ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਵਿਚ ਭਾਈ ਨਿਹੰਗ ਖਾਂ ਦੇ ਕਿਲੇ ਵਿਚ ਪੁੱਜ ਜਾਣ। ਇਸ ਸਮੇਂ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਰਸੋਈਆ ਆਪਣੇ ਪਿੰਡ ਖੇੜੀ ਲੈ ਗਿਆ। ਇਸ ਨਿਮਖ ਹਰਾਮ ਨੇ ਮਾਤਾ ਜੀ ਅਤੇ ਮਸੂਮ ਬੱਚਿਆਂ ਨੂੰ ਮਾਇਆ ਦੇ ਲਾਲਚ ਵਿਚ ਸਰਹੰਦ ਦੇ ਨਵਾਬ ਕੋਲ ਗ੍ਰਿਫ਼ਤਾਰ ਕਰਾ ਕੇ ਇਨਾਮ ਪ੍ਰਾਪਤ ਕੀਤਾ। ਇਸ ਗੰਗੂ ਦੀ ਵੰਸ਼ ਨੇ ਬਾਅਦ ਵਿਚ ਸਿੱਖਾਂ ਤੇ ਅਨੇਕਾਂ ਜ਼ੁਲਮ ਢਾਏ ਜੋ ਵੱਖਰੇ ਵਿਸਥਾਰ ਦਾ ਮਥਾਜ ਹੈ। ਗੁਰੂ ਸਾਹਿਬ ਅਤੇ ਸਿੰਘਾਂ ਨੇ ਸਰਸਾ ਨਦੀ ਦੇ ਹੜਿਆਲੇ ਪਾਣੀਆਂ ਨੂੰ ਪਾਰ ਕੀਤਾ। ਕੁਝ ਸਿੰਘ ਰੁੜ ਵੀ ਗਏ। ਗੁਰੂ ਸਾਹਿਬ ਤੇ ਕੁਝ ਸਿੰਘ ਦਰਿਆ ਸਤਲੁਜ ਦੇ ਕਿਨਾਰੇ ਠਿੱਡੇ ਤੇ ਲੋਧੀ ਮਾਜਰਾ ਪਿੰਡਾਂ ਦੀ ਸਰਜ਼ਮੀਨ ਚੋਂ ਹੁੰਦੇ ਨਿਹੰਗ ਖਾਂ ਦੀ ਗੜੀ ਪੁੱਜੇ। ਦੂਜੇ ਪਾਸੇ ਬਚਿੱਤਰ ਸਿੰਘ ਅਤੇ ਉਸ ਦੇ ਜਥੇ ਨੇ ਰੋਪੜ ਨੂੰ ਜਾਂਦਿਆਂ ਮਲਕਪੁਰ ਤੇ ਰੰਗੜਾਂ ਤੇ ਰੋਪੜ ਤੇ ਪਠਾਣਾ ਨਾਲ ਗਹਿ ਗੱਚ ਲੜਾਈ ਲੜੀ। ਇਸ ਵਿਚ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਤੇ ਹੋਰ ਸਿੰਘਾਂ ਨੇ ਰਸਤੇ ਵਿਚ ਪਏ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਨਿਹੰਗ ਖਾਂ ਦੀ ਗੜੀ ਵਿਚ ਲਿਆਂਦਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸਿੰਘ ਉਡੀਕ ਕਰ ਰਹੇ ਸਨ। ਗੁਰੂ ਸਾਹਿਬ ਜੀ ਤੇ ਸਿੰਘ ਸਾਰਾ ਦਿਨ 6 ਦਸੰਬਰ 1705 ਨੂੰ ਨਿਹੰਗ ਖਾਂ ਦੀ ਗੜੀ ਵਿਚ ਠਹਿਰੇ। ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਇਲਾਜ ਲਈ ਉਥੇ ਛੱਡ ਕੇ ਸਾਰੇ ਸਿੰਘ ਤੇ ਗੁਰੂ ਸਾਹਿਬ ਰਾਤ ਸਮੇਂ ਲਖਮੀਪੁਰ ਵੱਲ ਨਿਕਲ ਤੁਰੇ। ਨਿਹੰਗ ਖਾਂ ਦੇ ਬੇਟੇ ਆਲਮ ਖਾਂ ਨੇ ਰਾਤ ਸਮੇਂ ਰਸਤਾ ਦੱਸਣ ਦੀ ਸੇਵਾ ਕੀਤੀ। ਤੁਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਨਿਹੰਗ ਖਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇਕ ਕਟਾਰ ਤੇ ਢਾਲ ਬਖਸ਼ੀ। ਗੁਰੂ ਸਾਹਿਬ ਨੇ ਕੋਟਲਾ ਨਿਹੰਗ ਖਾਂ ਤੋਂ ਬੂਰ ਮਾਜਰਾ ਮਾਛੀਵਾੜਾ ਆਦਿ ਦਿਸ਼ਾ ਵੱਲ ਜਾਣਾ ਸ਼ੁਰੂ ਕੀਤਾ। ਬੂਰ ਮਾਜਰਾ ਪਿੰਡ ਕੋਲ ਗੁਰੂ ਸਾਹਿਬ ਨੂੰ ਸੂਚਨਾ ਮਿਲੀ ਕਿ ਦੁਸ਼ਮਣ ਦੀਆਂ ਫੌਜਾਂ ਪਿੱਛਾ ਕਰ ਰਹੀਆਂ ਨੇ। ਸਤਿਗੁਰੂ ਜੀ ਨੇ ਉਸ ਸਮੇਂ ਚਮਕੌਰ ਵੱਲ ਮੁੱਖ ਕਰ ਲਿਆ। ਇਕ ਸੂਮੇ ਅਨੁਸਾਰ ਗੁਰੂ ਸਾਹਿਬ ਦੁੱਗਰੀ ਤੇ ਸ਼ਹਿਨਸ਼ਾਹ ਦੀ ਥੇ ਹੁੰਦੇ ਹੋਏ ਚਮਕੌਰ ਪਹੁੰਚੇ ਸਨ। ਦੁਸ਼ਮਣਾਂ ਦੀ ਫੌਜ ਬੜੀ ਰਫ਼ਤਾਰ ਨਾਲ ਪਿੱਛੇ ਆ ਰਹੀ ਸੀ ਅਤੇ ਚਮਕੌਰ ਸਾਹਿਬ ਨੂੰ ਸਾਰੀਆਂ ਦਿਸ਼ਾਵਾਂ ਵੱਲੋਂ ਘੇਰ ਲਿਆ ਗਿਆ। ਗੁਰੂ ਸਾਹਿਬ ਨੇ ਬੁੱਧੀ ਚੰਦ ਦੀ ਹਵੇਲੀ, ਜਿਸ ਨੂੰ ਚਮਕੌਰ ਦੀ ਗੜੀ ਆਖਿਆ ਜਾਂਦਾ ਹੈ, ਵਿਚ ਰਹਿ ਕੇ ਬੇਮਿਸਾਲ ਦਲੇਰੀ ਨਾਲ ਜਿਵੇਂ ਦੁਸ਼ਮਣਾਂ ਦਾ ਫੌਜਾਂ ਦਾ ਮੁਕਾਬਲਾ ਕੀਤਾ, ਉਹ ਸੰਸਾਰ ਦੀ ਜੰਗੀ ਤਵਾਰੀਖ ਦਾ ਇਕ ਅਹਿਮ ਸੁਨਹਿਰੀ ਵਰਕਾ ਹੈ। ਕਹਾਂ ਬੀਰ 40 ਸ਼ਦਾਵੰਤ ਭਾਰੇ, ਕਹਾਂ ਏਕ ਨੇ ਲਾਖ ਆਏ ਹਕਾਰੇ। ਇੱਥੇ ਇਹ ਬਾਤ ਗੌਰ ਤਲਬ ਹੈ ਕਿ ਅਨੰਦਪੁਰ ਸਾਹਿਬ ਦੇ 40 ਮੁਕਤਿਆਂ ਵਿਚੋਂ ਚਮਕੌਰ ਪੁੱਜਣ ਤੱਕ 37 ਸਿੰਘ ਰਹਿ ਗਏ ਸਨ। ਭਾਈ ਜੀਵਨ ਸਿੰਘ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਕੁਝ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਪੁੱਜੇ, ਉਸ ਸਮੇਂ ਹੋਰ ਸਿੰਘ ਵੀ ਨਾਲ ਸ਼ਾਮਲ ਹੋ ਚੁੱਕੇ ਸਨ, ਜਿਨ੍ਹਾਂ ਦੀ ਗਿਣਤੀ 47 ਹੋ ਚੁੱਕੀ ਸੀ। 37 ਅਨੰਦਪੁਰੀ ਮੁਕਤੇ, 8 ਨਵੇਂ ਸਿੰਘ ਤੇ 2 ਵੱਡੇ ਸਾਹਿਬਜ਼ਾਦੇ। ਇਸ ਲੜਾਈ ਦਾ ਬਚਿੱਤਰ ਨਾਟਕ ਵਿਚ ਵੀ ਜ਼ਿਕਰ ਆਉਂਦਾ ਹੈ। ਮਾਨੋ ਕਟਾ ਉਮਡੀ ਚਹੂੰ ਔਰ ਤੇ ਉਮਡ ਦਲ ਦੂਤ ਕੇ ਆਈ, ਘੇਰ ਲਈਏ ਚਮਕ ਔਰਾ ਸਭੇ ਸੋ ਰਹਿਓ ਕਹੀ ਰਾਹ ਕੋ ਕਿਤ ਜਾਈ, ਚਾਰੇ ਦਿਸ਼ਾ ਢਲ ਆਨ ਪਰੇ ਤਾਂ ਦੇਖਤ ਸਿੰਘ ਉਠੇ ਭਵਕਾਹੀ, ਸਾਹਿਬ ਸਿਉ ਤਬ ਲੇਤ ਖੁਸ਼ੀ ਮਨ ਮੇਂ ਕਰ ਅਨੰਦ ਜੂਜਨ ਜਾਹੀ। ਚਮਕੌਰ ਦੀ ਗੜੀ ਵਿਚ ਮੁੱਠੀ ਭਰ ਸਿੰਘਾਂ ਨੇ ਅਤ ਬਹਾਦਰੀ ਨਾਲ ਜੰਗ ਲੜੀ, ਜਿਸ ਵਿਚ 37 ਸਿੰਘਾਂ ਸਮੇਤ 2 ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਦੇ ਸਾਕੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਥੋੜਾ ਵਿਸਥਾਰ ਵਿਚ ਇੱਥੇ ਆਪਾਂ ਵਾਚਦੇ ਹਾਂ। ਇਸੇ ਰਾਤ ਨੂੰ ਪਿੱਛੋਂ ਪਹਾੜੀ ਰਾਜਿਆਂ ਦੀ ਸੈਨਾ ਅਤੇ ਮੁਗਲ ਸੈਨਾ ਪੁੱਜੀ ਅਤੇ ਖਵਾਜਾ ਮਰਦੂਦ ਵੀ ਦਿੱਲੀਓਂ ਹੋਰ ਫੌਜੀ ਸਹਾਇਤਾ ਕੁਮਕ ਲੈ ਕੇ ਪਹੁੰਚ ਗਿਆ। ਰਾਤੋ ਰਾਤ 10 ਲੱਖ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾ ਲਿਆ। ਸਤਿਗੁਰੂ ਜੀ ਨੇ 8-8 ਸਿੰਘ 1-1 ਬਾਹੀ ਤੇ ਥਾਪ ਦਿੱਤੇ, ਭਾਈ ਦਇਆ ਸਿੰਘ, ਭਾਈ ਸੰਗਤ ਸਿੰਘ ਅਤੇ ਸਾਹਿਬਜ਼ਾਦੇ, ਅਤੇ ਸਤਿਗੁਰੂ ਜੀ ਆਪ ਉੱਪਰਲੀ ਅਟਾਰੀ ਤੇ ਪੁੱਜ ਗਏ। ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਗੜੀ ਦੇ ਦਰਵਾਜੇ ਤੇ ਪਹਿਰੇਦਾਰ ਥਾਪੇ ਗਏ। ਡਿਊਟੀਆਂ ਲਾਉਣ ਉਪਰੰਤ ਖਾਲਸੇ ਨਾਲ ਸਤਿਗੁਰੂ ਜੀ ਨੇ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਨੇ ਪ੍ਰਮਾਣ ਕੀਤਾ ਕਿ ਖਾਲਸਾ ਜੀ, ਜੇਕਰ 8 ਦਿਨ ਅਨੰਦਗੜ੍ਹ ਦੇ ਕਿਲੇ ਅੰਦਰ ਭੁੱਖ ਦਾ ਦੁੱਖ ਹੋਰ ਜਰ ਲੈਂਦੇ ਤਦ ਅਕਾਲ ਪੁਰਖ ਜੀ ਦੇ ਭਾਣੇ ਅੰਦਰ ਹੋਰ ਖੇਡ ਵਾਪਰਦੀ, ਪਰ ਹੱਟ ਕਾਰਨ ਕਰਕੇ ਇਹ ਸਾਰਾ ਕੁਝ ਵਾਪਰਿਆ ਹੈ। ਪਰ ਖਾਲਸੇ ਨੂੰ ਹਰ ਸਮੇਂ ਜੰਗ ਯੁੱਧ ਵਿਚ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਸੋ ਇਸ ਗੜੀ ਦੇ ਅੰਦਰ ਆਪਾਂ ਸਭਨਾਂ ਨੂੰ ਅਤ ਹੀ ਰਣਮੈ ਤਵਜੂਜ ਮਰੋ ਅਨੁਸਾਰ ਡਟ ਕੇ ਮੁਕਾਬਲਾ ਕਰਨਾ ਪੈਣਾ। ਸਭਨਾ ਨੇ ਆਪੋ ਆਪਣੇ ਤੀਰ ਕਮਾਨ ਨੇਜੇ ਭਾਲੇ ਤਲਵਾਰਾਂ ਅਤੇ ਹੋਰ ਸ਼ਸਤਰ ਸੰਭਾਲ ਲਏ। ਇਹ ਰਾਤ ਚੁੱਪ ਚਾਪ ਲੰਘ ਗਈ। ਗੜੀ ਅੰਦਰ ਹੀ ਦੀਵਾਨ ਸਜਿਆ, ਆਸਾ ਜੀ ਦੀ ਵਾਰ ਦਾ ਪਾਠ ਕੀਤਾ ਗਿਆ, ਅਰਦਾਸਾ ਸੋਧਿਆ ਤੇ ਅਕਾਲ ਪੁਰਖ ਜੀ ਦਾ ਧੰਨਵਾਦ ਸਤਿਗੁਰੂ ਜੀ ਨੇ ਕੀਤਾ। ਦਿਨ ਚੜਦੇ ਸਾਰ ਟਿੱਡੀ ਦਲ ਵਾਂਗੂ ਮੁਗਲ ਸੈਨਾ ਨੇ ਗੜੀ ਨੂੰ ਹੋਰ ਨਜ਼ਦੀਕ ਤੋਂ ਘੇਰ ਲਿਆ। ਗੁਰੂ ਜੀ ਅਤੇ ਖਾਲਸੇ ਜੀ ਨੇ ਅਕਾਲ ਪੁਰਖ ਜੀ ਦੀ ਓਟ ਵਿਚ ਯੁੱਧ ਆਰੰਭ ਕਰ ਦਿੱਤਾ। ਸੰਸਾਰ ਦੇ ਇਤਿਹਾਸ ਵਿਚ ਇਹ ਇਕ ਅਨੋਖਾ ਯੁੱਧ ਹੈ। ਇਕ ਪਾਸੇ ਸਤਿਗੁਰੂ ਜੀ ਦੀ ਫੌਜ ਦੇ 40 ਸੂਰਮੇ, ਦੂਜੇ ਪਾਸੇ ਮੁਗਲ ਫੌਜ ਦੇ 10 ਲੱਖ ਸਿਪਾਹੀ। ਮੁਗਲ ਫੌਜ ਨੂੰ ਇਹ ਪੂਰਾ ਵਿਸ਼ਵਾਸ ਸੀ ਕਿ 40 ਸਿੰਘ ਕੀ ਆ, ਅਸੀਂ ਤਾਂ ਇਨ੍ਹਾਂ ਨੂੰ ਝਟਪਟ ਹੀ ਫਤਿਹ ਕਰ ਲਵਾਂਗੇ। ਔਰ ਦੁਨਿਆਵੀ ਤੌਰ ਤੇ ਜੇ ਸੋਚੀਏ ਤੇ ਹੈ ਵੀ ਸਚਾਈ, ਕਿੱਥੇ 10 ਲੱਖ ਤੇ ਕਿੱਥੇ 40। ਸੋ ਮੁਗਲਾਂ ਦਾ ਇਹ ਵਿਸ਼ਵਾਸ ਸੀ ਕਿ 40 ਸਿੰਘਾਂ ਨੂੰ ਅਸੀਂ ਬਹੁਤ ਜਲਦੀ ਬੜੇ ਆਰਾਮ ਨਾਲ ਬੜੀ ਆਸਾਨੀ ਨਾਲ ਜਿੱਤ ਲਵਾਂਗੇ। ਇਸ ਵਾਸਤੇ ਬਿਲਕੁਲ ਆਰਾਮ ਨਾਲ ਲੜਾਈ ਲੜੀਏ। ਮੁਗਲ ਸੈਨਾ ਸ਼ਰਾਬੀ ਕਬਾਬੀ ਹੋਣ ਕਾਰਨ ਆਲਸੀ ਵੀ ਸੀ। ਉਹ ਗੁਰੂ ਸਾਹਿਬ ਅਤੇ ਖਾਲਸੇ ਦੀ ਬਹਾਦਰੀ ਬਾਬਤ ਜਾਣਦੇ ਤਾਂ ਸਨ। ਮੁਗਲਾਂ ਨੇ ਛੋਟੇ ਛੋਟੇ ਦਸਤੇ ਗੜੀ ਵੱਲ ਭੇਜਣੇ ਸ਼ੁਰੂ ਕੀਤੇ, ਪਰ ਸਿੰਘਾਂ ਅਤੇ ਸਤਿਗੁਰੂ ਜੀ ਦੇ ਤੀਰਾਂ ਨੇ ਉਨ੍ਹਾਂ ਨੂੰ ਮੂੰਹ ਦੀ ਮੋੜੀ ਅਤੇ ਉਹ ਗੜੀ ਦੇ ਨਜ਼ਦੀਕ ਪੁੱਜਣ ਵਿਚ ਅਸਫਲ ਰਹੇ। ਸੈਂਕੜੇ ਮੁਗਲ ਮੌਤ ਦੇ ਘਾਟ ਉਤਾਰੇ ਗਏ। 5-5 ਸਿੰਘਾਂ ਦਾ ਜਥਾ ਹੁਣ ਗੜੀ ਤੋਂ ਬਾਹਰ ਜਾ ਕੇ ਮੁਗਲ ਫੌਜ ਨਾਲ ਜੂਝਣ ਲਈ ਸਤਿਗੁਰੂ ਜੀ ਨੇ ਤਿਆਰ ਕੀਤਾ। ਇਵੇਂ ਦਿਨ ਢਲ ਗਿਆ। ਖਿਜ਼ਰ ਖਾਂ, ਗੁਲਸ਼ੇਰ ਖਾਂ, ਨਾਹਰ ਖਾਂ ਇਤਾਤਕ ਵੱਡੇ ਵੱਡੇ ਸੂਰਮਿਆਂ ਨੇ ਭਾਰੀ ਸੈਨਾ ਲੈ ਕੇ ਜ਼ਬਰਦਸਤ ਹੱਲਾ ਕੀਤਾ। ਸਤਿਗੁਰੂ ਜੀ ਦੇ ਤੀਰ ਨਾਲ ਨਾਹਰ ਖਾਂ ਮਾਰਿਆ ਗਿਆ, ਪਰ ਖਵਾਜਾ ਮਰਦੂਦ ਕੰਧ ਓਹਲੇ ਲੋਕੇ ਬਚ ਗਿਆ। ਗੈਰਤ ਖਾਂ ਮਾਰਿਆ ਗਿਆ, ਜਿਹੜਾ ਵੀ ਦੀਵਾਰ ਦੇ ਲਾਗੇ ਪੁੱਜੇ ਉਹ ਤੀਰ ਦੇ ਨਾਲ ਸਤਿਗੁਰੂ ਜੀ ਢੇਰ ਕਰ ਦੇਣ। ਸਤਿਗੁਰੂ ਜੀ ਨੇ ਜਫਰਨਾਮੇ ਵਿਚ ਜੋ ਜ਼ਿਕਰ ਕੀਤਾ ਹੈ ਉਸਦਾ ਵਾਰਤਕ ਲੱਤਾ ਇਸ ਤਰ੍ਹਾਂ ਹੈ ਕਿ ਤੇਰੀ ਕਾਲੀ ਫੌਜ ਮੱਖੀਆਂ ਦੀ ਮਖੀਲ ਵਾਂਗ ਆਈ ਅਤੇ ਸ਼ੋਰ ਮਚਾਉਂਦੀ ਇਕਦਮ ਸਾਡੇ ਉੱਪਰ ਟੁੱਟ ਪਈ। ਇਹ ਜਫਰਨਾਮੇ ਵਿਚ ਔਰੰਗਜ਼ੇਬ ਨੂੰ ਜੋ ਬਿਰਤਾਂਤ ਸਤਿਗੁਰੂ ਜੀ ਨੇ ਲਿਖਿਆ ਉਸਦਾ ਵਾਰਤਕ ਅਨੁਵਾਦ ਹੈ ਕਿ ਔਰੰਗੇ ਤੇਰੀ ਕਾਲੀ ਫੌਜ ਮੱਖੀਆਂ ਵਾਂਗ ਆਈ ਤੇ ਸ਼ੋਰ ਮਚਾਉਂਦੀ ਇਕਦਮ ਟੁੱਟ ਪਈ। ਜੋ ਵੀ ਕੋਈ ਦੀਵਾਰ ਭਾਵ ਚਮਕੌਰ ਦੀ ਕੱਚੀ ਗੜੀ ਦੀ ਓਟ ਤੋਂ ਜਰਾ ਬਾਹਰ ਆਇਆ ਉਹ ਇੱਕੋ ਤੀਰ ਖਾ ਕੇ ਲਹੂ ਵਿਚ ਗਰਕ ਹੋ ਗਿਆ। ਫੇਰ ਉਸ ਦੀਵਾਰ ਤੋਂ ਕੋਈ ਵੀ ਬਾਹਰ ਨਾ ਆਇਆ, ਨਾ ਉਹਨਾਂ ਤੀਰ ਖਾਧੇ ਤੇ ਨਾ ਖੁਆਰ ਹੋਏ। ਜਦੋਂ ਮੈਂ ਨਾਹਰ ਖਾਂ ਨੂੰ ਮੈਦਾਨੇ ਜੰਗ ਵਿਚ ਆਇਆ ਵੇਖਿਆ ਤਾਂ ਉਸ ਨੇ ਫੌਰਨ ਹੀ ਮੇਰੇ ਤੀਰ ਦਾ ਸਵਾਦ ਚੱਖਿਆ, ਅਰਥਾਤ ਉਹ ਤੀਰ ਖਾ ਕੇ ਤਾਂ ਥਾਂ ਤੇ ਹੀ ਢਹਿ ਢੇਰੀ ਹੋ ਗਿਆ। ਇਸ ਪਿੱਛੋਂ ਇਕ ਹੋਰ ਪਠਾਨ ਤੇ ਹੜ ਵਾਂਗ ਬੰਦੂਕ ਦੀ ਗੋਲੀ ਵਾਂਗ ਲੜਨ ਲਈ ਮੇਰੇ ਉਪਰ ਚੜਿਆ। ਉਸ ਨੇ ਬਹਾਦਰੀ ਨਾਲ ਬਹੁਤ ਸਾਰੇ ਹਮਲੇ ਕੀਤੇ, ਉਨ੍ਹਾਂ ਵਿਚੋਂ ਕੁਝ ਉਹਨੇ ਸੂਝ ਬੂਝ ਨਾਲ ਕੀਤੇ ਤੇ ਕੁਝ ਬੇਸਮਝੀ ਨਾਲ। ਦੇਖੋ ਸਤਿਗੁਰੂ ਜੀ ਦੀ ਕਮਾਲ ਕਿ ਦੁਸ਼ਮਣ ਦੀ ਬਹਾਦਰੀ ਦਾ ਵੀ ਜ਼ਿਕਰ ਕਰਦੇ ਨੇ ਕਿ ਬਿਲਕੁਲ ਠੀਕ ਹੈ ਕਿ ਉਸਨੇ ਬਹਾਦਰੀ ਨਾਲ ਹਮਲੇ ਤਾਂ ਕੀਤੇ, ਕੁਝ ਉਹਨੇ ਸੂਝ ਬੂਝ ਨਾਲ ਕੀਤੇ, ਕੁਝ ਬੇਸਮਝੀ ਨਾਲ ਕੀਤੇ। ਸਤਿਗੁਰੂ ਗਾਂ ਕਹਿੰਦੇ ਨੇ ਕਿ ਉਸ ਨੇ ਕਈ ਹੱਲੇ ਕੀਤੇ, ਖੁਦ ਵੀ ਬਹੁਤ ਸਾਰੇ ਫੱਟ ਖਾਧੇ, ਉਸ ਨੇ ਦੋ ਜਣਿਆਂ ਨੂੰ ਜਾਨੋ ਮਾਰਿਆ ਤੇ ਆਖਰ ਆਪਣੀ ਜਾਨ ਦੇ ਗਿਆ। ਉਹ ਮਰਦੂਤ ਖਵਾਜਾ ਜਫਰ ਬੇਗ ਬੁਜਦਲ ਸਰਦਾਰ ਗੜੀ ਦੀ ਦੀਵਾਰ ਦੀ ਓਟ ਵਿਚ ਰਿਹਾ, ਪਰ ਬਹਾਦਰਾਂ ਵਾਂਗ ਸਾਹਮਣੇ ਨਾ ਆਇਆ। ਸਤਿਗੁਰੂ ਜੀ ਦੇ ਸਿੰਘ ਕਾਲੇ ਮਖੀਲ ਦੀਆਂ ਮੱਖੀਆਂ ਉਪਰ ਟੁੱਟ ਪਏ ਅਤੇ ਪਲਾਂ ਵਿਚ ਵੈਰੀਆਂ ਤੇ ਕਾਬੂ ਪਾ ਲਿਆ। ਜੋ ਕੋਈ ਵੀ ਦੀਵਾਰ ਤੋਂ ਬਾਹਰ ਆਇਆ ਇਕੋ ਤੀਰ ਨਾਲ ਖੂਨੋ ਖੂਨ ਹੋ ਗਿਆ, ਪਰ ਜੋ ਵੀ ਦੀਵਾਰ ਦੇ ਅੰਦਰ ਰਿਹਾ ਕਿਸੇ ਤੀਰ ਨਾਲ ਜ਼ਖਮੀ ਨਾ ਹੋਇਆ ਤੇ ਨਾ ਪਰੇਸ਼ਾਨ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਨਾਹਰ ਖਾਂ ਲੜਾਈ ਵਿਚ ਆਇਆ ਤਾਂ ਇਕੋ ਤੀਰ ਨਾਲ ਉਸ ਦਾ ਖਾਤਮਾ ਹੋ ਗਿਆ, ਬਾਕੀ ਰਹਿੰਦੇ ਪਠਾਨ ਜੰਗ ਵਿਚ ਸ਼ਾਮਲ ਹੋਏ। ਬੜਾ ਖੂਨਖਾਰ ਹੱਲਾ ਬੋਲਿਆ, ਬੜੀ ਮਰਦਾਨਗੀ ਨਾਲ ਹੱਲਾ ਬੋਲਿਆ, ਪਰ ਬੜੀ ਕਾਇਰਤਾ ਤੇ ਮੂਰਖਤਾ ਦੇ ਨਾਲ ਉਨ੍ਹਾਂ ਵਿਚੋਂ ਬਹੁਤਿਆਂ ਨੇ ਜੰਗ ਕੀਤੀ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਰੱਬ ਨੂੰ ਪਿਆਰੇ ਹੁੰਦੇ ਗਏ। ਉਹ ਮਰਦੂਦ ਖਵਾਜਾ ਤੇਰਾ ਜਰਨੈਲ ਕੰਧ ਦੇ ਓਹਲੇ ਖੜਾ ਰਿਹਾ, ਕਾਇਰਾਂ ਵਾਂਗ ਲੜਾਈ ਵਿਚ ਸ਼ਾਮਲ ਨਾ ਹੋਇਆ। ਇਸ ਯੁੱਧ ਵਿਚ ਕਾਫੀ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਪਹਿਰੇਦਾਰ ਮਦਨ ਸਿੰਘ ਤੇ ਕਾਠਾ ਸਿੰਘ ਜੀ ਵੀ ਸ਼ਹੀਦ ਹੋ ਗਏ। ਪਹਿਲਾਂ ਦਾਨ ਸਿੰਘ, ਸ਼ਿਆਮ ਸਿੰਘ ਤੇ ਧਿਆਨ ਸਿੰਘ ਪਹਿਰੇਦਾਰ ਸਿੰਘਾਂ ਪਿੱਛੋਂ ਬਾਹਰ ਮੁਗਲ ਸੈਨਾ ਨਾਲ ਲੜੇ, ਉਹ ਵੀ ਸ਼ਹੀਦੀ ਪਾ ਗਏ। ਟਿੱਡੀ ਦਲ ਵਾਂਗੂ ਮੁਗਲ ਸੈਨਾ ਗੜੀ ਦੇ ਦਰਵਾਜ਼ੇ ਵੱਲ ਆਉਂਦੀ ਵੇਖ ਕੇ ਭਾਈ ਮੋਹਕਮ ਸਿੰਘ ਜੀ ਨੇ ਜੰਗ ਦੇ ਮੈਦਾਨ ਵਿਚ ਵੈਰੀਆਂ ਨਾਲ ਜੂਝਣ ਲਈ ਸਤਿਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਕੇ ਆਗਿਆ ਮੰਗੀ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਹੱਥ ਦੀ ਤਲਵਾਰ ਬਖਸ਼ੀ ਅਤੇ ਆਸ਼ੀਰਵਾਦ ਦੇ ਕੇ ਜੰਗ ਵਿਚ ਜਾਣ ਦੀ ਆਗਿਆ ਦਿੱਤੀ। ਪੰਜਾਂ ਪਿਆਰਿਆਂ ਵਿਚੋਂ ਭਾਈ ਮੋਹਕਮ ਸਿੰਘ ਜੀ ਇਕੱਲਾ 1.25 ਲੱਖ ਮੁਗਲਾਂ ਵੱਲੋਂ ਲੜਦੀ ਫੌਜ ਨਾਲ ਜੂਝਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ। सवा लाख से एक लड़ाऊ का वचन पूरा कर विखाया और शहीदी प्राप्त की। इस पिछों बिजली वांगू प्यारे साहिब सिंह अते प्यारे हिम्मत सिंह ए भी जो पंजा प्यारा विचों सन दुश्मना दे उपर टुट पाए। अजही तलवार चलाई के दरवाजे दे अगे पुजी सैना दा सफाया कर दिता। खून दियां नदियां वह टुरियां। अंत जंगे मैदान विच ए भी दोवें प्यारे शहीद हो गए। इवें ही भाई ईशर सिंह, भाई देवा सिंह, भाई मेहर सिंह, भाई कीरत सिंह, भाई आनंद सिंह, भाई लाल सिंह, भाई केसरा सिंह, भाई मदवर अमोलक सिंह भी वैरी दल नूं मारदे होए शहीदी प्राप्त कर गए। फिर दोबारा ख्वाजा ते गुलशेर खां ने भारी हमला कीता। साहबजादा अजीत सिंह जी ने सतगुरु जी पासों जंगे मैदान विच जाण दी आग्या मंगी। पंज सिंघां नूं नाल लै के जंगे मैदान विच साहबजादा अजीत सिंह जी पुजे। एक भयानक युद्ध छिड़िया। तीरां दी बाछड़ होण लगी, नेजे तलवारां चलण लगियां। साहबजादे दे पत्थे विचों तीर मुक गए, सांग धुई, दुश्मन ते टुट पए। एक पठान दी जरा बख्तर भाव लोहे दी बनी हुई जो जैकट सी ए सांग उस विच फस गई। जदों जोर नाल खिची तद सांग टुट गई। साहबजादे ने तलवार म्यान विचों खिची अते दुश्मन नाल जूझना जारी रखिया। नाल आए पंजे सिंह भी एक एक करके शहादत दा जाम पी गए। मुगल फौज ने इकले साहबजादा अजीत सिंह नूं घेर लिया। साहबजादे वालों अनवर खां ते तलवार दा भरमा वार कीता, पर मुगल सेना वालों कीते वार नाल साहबजादा अजीत सिंह जी शहादत दा जाम पी गए। सतगुरु जी ने अपने दुलारे नूं जूझदियां घेरे विच घिरदियां घायल हुंदियां आपा निशावर करदियां वेखिया, पर आंदरां दे मोह ने गुरदेव जी नूं डला ना सकिया। एवें पुत्तर संत खालसा सिपाही योधा साहबजादा अजीत सिंह शहीदी प्राप्त कर गया। वड्डे वीर नूं शहीद हुंदियां वेख के साहबजादा जुझार सिंह जी भी सतगुरु जी दे चरणां विच हाजिर होए, युद्ध विच जाण दी आग्या मंगी। सतगुरु जी ने बड़े प्यार नाल कंड ते हथ फेरिया अते बहादरी नाल रण खेत्र विच जूझण लई असीस बख्शी। साहबजादा जुझार सिंह जी भी पंजां सिंघां समेत मैदाने जंग विच पुजे अते पहले शहीद हो चुके सिंघां वांगू जूझण लगे। सैकड़े मुगल अते पहाड़ी राजां दी फौज नूं मौत दे घाट उतारिया। इस वेले तरकालां पै चुकियां सन। छियां बहादुर सिंघां ने गढ़ी दे दरवाजे अग्गियों टिड्डी दल वांगू वधी आ रही फौज दा सफाया कर दिता। साहबजादा अजीत सिंह वांगू साहबजादा जुझार सिंह जी भी बहुत बहादरी, दलेरी, निरभैता दे नाल लड़े। अणगिणत वैरियां दे दल विच लिड़दे घिर गए। काफी जख्मी होए और जख्मी हुंदियां भी जख्मां दी ताव नूं ना ध्यान विच रखदियां अखीरले दम तक मुगलां दी कटा वड्डी करदे लड़दे रहे। पंजे सिंह ते साहबजादा जुझार सिंह अत जख्मी होके शहीद हो गए। इस वेले काफी हनेरा हो गया। वैरी सेना भी गढ़ी तो पिछां हट गई। सतगुरु जी ने दीवान सजाया, रह रास्ता पाठ कीता, अज अरदास गुरदेव ने आप कीती। धन्नवाद कीता अकाल पुरख दा कि तीन महान कष्ट भरिया रातां खालसे ने चढ़दी कला नाल बतीत कीतियां अते वाहिगुरु अंग संग रहे जिन्हां नूं अपनी गोद विच सदना मंजूर सी उन्हां नूं चढ़दी कला विच अपने सनमुख रहिंदियां चित विच नाम ते मूंह विच फतेह दे करके अपने चरणा विच सद लिया। काल प्रवान होई ओ दर अपड़े जो बाकी रहे। हे अकाल पुरख आप दी ओट विच सावधान भाणे अते रजा विच राजी चढ़दियां कलां विच तैयार वर तैयार हन। यह वाहिगुरु जी सब आप दी मेहर है। फिर सतगुरु जी ने सारे शहीदां दी आत्मा नूं असीसां बख्शियां। इस वेले सब सिंघां ने सतगुरु जी नूं गढ़ी छड्ड जाण लई बेनती कीती। सिंघां वलों पंथक रूप विच कीती बेनती सतगुरु जी ने प्रवान तां कर लई। गढ़ी छड्डण तों पहलां अपनी शकल नाल मिलदे जुलदे भाई संगत सिंह जी दे सीस ते जिगा कलगी सजाई वस्त्र भी पहना दिते। भाई दया सिंह, भाई धर्म सिंह ते भाई मान सिंह नूं लै के ताड़ी साहब गुरुद्वारे वाले स्थान ते सतगुरु पुजे और ललकारिया, हथ ते हथ मार के ताड़ी मारी ते आख्या कि ए मुगलों सिखां दा गुरु जा रहा है। तीन वेर सतगुरु जी ने इस तरह पुकारिया, एकदम हफड़ा दफड़ी मच गई, आपो विच कटावट शुरू हुई। सतगुरु जी तिन्हां सिंघां नूं तारे दी सेध दे नाल आउण दा हुक्म दे के दुश्मन दियां सफां चीर दे पंथ खालसे दा हुक्म मन के निकल गए। गढ़ी विच अटारी उपर संत सिंह, संगत सिंह चढ़ गए। राम सिंह, संतोख सिंह, केर सिंह, देवा सिंह चौं बुरजां ते डट गए। ਜੀਵਨ ਸਿੰਘ ਅਤੇ ਕਾਠਾ ਸਿੰਘ ਧੌਂਸਾ ਵਜਾਉਣ ਲੱਗੇ। ਸਭਨਾਂ ਨੇ ਇਸ ਵੇਲੇ ਤੀਰਾਂ ਨਾਲ ਦੁਸ਼ਮਣ ਦੀਆਂ ਫੌਜਾਂ ਤੇ ਵਾਰ ਕੀਤੇ। ਰਾਤ ਲੰਘਣ ਉਪਰੰਤ ਦੁਸ਼ਮਣਾਂ ਨੇ ਗੜੀ ਨੂੰ ਘੇਰ ਲਿਆ। ਸਾਰੇ ਸਿੰਘ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਭਾਈ ਸੰਗਤ ਸਿੰਘ ਨੂੰ ਕਲਗੀ ਅਤੇ ਵਸਤਰ ਪਹਿਨੇ ਵੇਖੇ ਤਦ ਉਹਨਾਂ ਸਤਿਗੁਰੂ ਜੀ ਦੇ ਸ਼ਹੀਦ ਹੋ ਜਾਣ ਦਾ ਸ਼ੱਕ ਪੈ ਗਿਆ। ਪਰ ਪਿੱਛੋਂ ਸੂਹੀਏ ਵੱਲੋਂ ਖ਼ਬਰ ਮਿਲਣ ਤੇ ਬਹੁਤ ਹੈਰਾਨ ਹੋਏ ਕਿ ਸਤਿਗੁਰੂ ਜੀ ਤਾਂ ਸਹੀ ਸਲਾਮਤ ਇੱਥੋਂ ਨਿਕਲ ਕੇ ਜਾ ਚੁੱਕੇ ਹਨ। ਦਿਨੇ ਮੁਗਲ ਆਪਣੀਆਂ ਫੌਜਾਂ ਦੇ ਮਰ ਚੁੱਕੇ ਸਿਪਾਹੀਆਂ ਦੀਆਂ ਲੋਥਾਂ ਵੱਡੇ ਵੱਡੇ ਟੋਏ ਪੁੱਟ ਕੇ ਦੱਬਦੇ ਰਹੇ। ਸ਼ਾਮ ਵੇਲੇ ਉਹ ਆਪਣੇ ਘਰਾਂ ਨੂੰ ਪਰਤਣ ਲਈ ਉਤਾਵਲੇ ਸਨ। ਸ਼ਹੀਦ ਸਿੰਘਾਂ ਦੇ ਪਾਵਨ ਸਰੀਰ ਕਿਸੇ ਨੇ ਨਾ ਸੰਭਾਲੇ। ਰਾਤ ਪੈ ਗਈ। ਬਹਾਦਰ ਸਿੰਘਣੀ ਬੀਬੀ ਸ਼ਰਨ ਕੌਰ ਜੰਗ ਦੇ ਮੈਦਾਨ ਵਿਚ ਪੁੱਜੀ। ਤੁਰਕ ਫੌਜ ਆਰਾਮ ਕਰ ਰਹੀ ਸੀ। ਉਸ ਨੇ ਪਠਾਣੀਆਂ ਵਾਲਾ ਭੇਜ ਧਾਰਿਆ, ਇਕ ਦੀਵਾ ਹੱਥ ਵਿਚ ਲੈ ਕੇ। ਤੜਕਾ ਹੋਣ ਤੋਂ ਪਹਿਲਾਂ ਉਸ ਨੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਦੀਆਂ ਪਾਵਨ ਦੇਹਾਂ ਇਕੱਤਰ ਕਰ ਲਈਆਂ, ਅੰਗੀਠਾ ਤਿਆਰ ਕਰ ਲਿਆ, ਅਰਦਾਸਾਂ ਸੋਧ ਕੇ ਅੰਗੀਠੇ ਨੂੰ ਅੱਗ ਪ੍ਰਚੰਡ ਕਰ ਦਿੱਤੀ। ਤੁਰਕ ਫੌਜ ਦਾ ਇਕ ਦਸਤਾ ਭੱਜਾ ਆਇਆ। ਉਨ੍ਹਾਂ ਇਕ ਔਰਤ ਨੂੰ ਵੇਖਿਆ, ਉਸ ਨੂੰ ਫੜਿਆ, ਘਸੀਟ ਕੇ ਪਰਾਂ ਕਰਕੇ ਅੱਗ ਬਾਲਣ ਦਾ ਕਾਰਨ ਪੁੱਛਿਆ, ਪਰ ਉਸ ਦਲੇਰ ਬੀਬੀ ਦੇ ਮੂੰਹੋਂ ਇਕ ਵੀ ਸ਼ਬਦ ਨਾ ਨਿਕਲਿਆ। ਉਹ ਬਿਲਕੁਲ ਚੁੱਪ ਚਾਪ ਰਹੀ ਅਤੇ ਇਕ ਤੁਰਕ ਨੇ ਵਰਸ਼ਾ ਮਾਰ ਕੇ ਉਸ ਬੀਬੀ ਨੂੰ ਵੀ ਸ਼ਹੀਦ ਕਰ ਦਿੱਤਾ। ਉਸ ਨੂੰ ਵੀ ਉਸੇ ਬਲਦੇ ਹੋਏ ਅੰਗੀਠੇ ਵਿਚ ਸੁੱਟ ਦਿੱਤਾ। ਇਵੇਂ ਪੰਥ ਤੋਂ ਕੁਰਬਾਨ ਹੋਣ ਵਾਲੇ ਬਹਾਦਰ ਸਪੂਤਾਂ ਦਾ ਅੰਤਮ ਸੰਸਕਾਰ ਹੋਇਆ। ਇਸ ਘਟਨਾ ਤੋਂ ਪਿੱਛੋਂ ਕੁਝ ਸਿੰਘਾਂ ਨੇ ਪਠਾਣਾ ਦਾ ਭੇਸ ਬਣਾ ਕੇ ਬਾਕੀ ਰਹਿੰਦੇ ਸ਼ਹੀਦ ਸਿੰਘਾਂ ਦੀਆਂ ਪਾਵਨ ਦੇਹਾਂ ਇਕੱਤਰ ਕਰਕੇ ਸੰਸਕਾਰ ਕਰਨ ਦੀ ਸੇਵਾ ਕੀਤੀ। ਅੱਲਾ ਯਾਰ ਖਾਂ ਜੋਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਕਾ ਚਮਕੌਰ ਦਾ ਦ੍ਰਿਸ਼ ਸਨਮੁਖ ਰੱਖਦਿਆਂ ਇਉਂ ਸ਼ਰਧਾਂਜਲੀ ਭੇਂਟ ਕਰਦਾ ਹੈ ਕਿ ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਇਆ, ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਇਆ, ਸਾਵਰ ਕੋਈ ਕੰਮ ਕੈਸਾ ਰਸੂਲੋਂ ਮੇਂ ਹੈ ਆਇਆ, ਕਟਵਾ ਕੇ ਪਿਸਰ ਚਾਰੇ ਏਕ ਅੰਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ, ਡੰਡਕ ਮੇਂ ਫਿਰੇ ਰਾਮ ਤੋ ਸੀਤਾ ਥੀ ਬਗਲ ਮੇਂ, ਡੰਡਕ ਮੇਂ ਫਿਰੇ ਰਾਮ ਤੋ ਸੀਤਾ ਥੀ ਬਗਲ ਮੇਂ, ਵੋ ਫਕਹਿ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇਂ, ਲਛਮਣ ਸਾਹ ਬਰਾਦਰ ਪਏ ਤਸਕੀਨ ਜ਼ਿਗਰ ਥਾ, ਸੀਤਾ ਸੀ ਪਤੀ ਬਰਤ ਸੋ ਬਨ ਰਾਮ ਕੋ ਕਰ ਥਾ, ਬਾਕੀ ਹੈ ਕਨਹਈਆ ਤੋ ਨਹੀਂ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਥੋੜਾ ਵਿਸਥਾਰ ਵਿਚ ਵਾਚਣਾ ਕਰੀਏ। ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਵਿਚ ਪੁੱਜ ਗਏ। ਅਕਾਲ ਪੁਰਖ ਜੀ ਦਾ ਧੰਨਵਾਦ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਵੀ ਸਤਿਗੁਰੂ ਜੀ ਦੇ ਦਿੱਤੇ ਹੋਏ ਇਸ਼ਾਰੇ ਮੁਤਾਬਕ ਤੁਰਦੇ ਤੁਰਦੇ ਪਹੁੰਚ ਗਏ। ਇੱਥੇ ਸੰਘਣਾ ਬਾਗ ਹੈ, ਬਾਗ ਵਿਚ ਖੂਹ ਹੈ। ਖੂਹ ਤੋਂ ਸਤਿਗੁਰੂ ਜੀ ਨੇ ਜਲ ਛਕਿਆ ਤੇ ਨਵੇਕਲੀ ਜੀ ਥਾਂ ਦੇਖ ਕੇ ਲੇਟ ਗਏ। ਰਾਤ ਦੇ ਹਨੇਰੇ ਵਿਚ ਪਿਆਰਾ ਦਇਆ ਸਿੰਘ, ਪਿਆਰਾ ਧਰਮ ਸਿੰਘ, ਭਾਈ ਮਾਨ ਸਿੰਘ ਤੇ ਸਤਿਗੁਰੂ ਜੀ ਦੇ ਭਾਈ ਗੁਲਾਬੇ ਦੇ ਚਵਾਰੇ ਵਿਚ ਲੈ ਕੇ ਇਨ੍ਹਾਂ ਨੂੰ ਪੁੱਜ ਗਏ। ਇੱਥੇ ਪ੍ਰਸ਼ਾਦਾ ਪਾਣੀ ਛਕਿਆ ਤੇ ਆਰਾਮ ਕੀਤਾ। ਇੱਥੇ ਹੀ ਇੱਕ ਮੱਟ ਵਿਚ ਨੀਲ ਪਾ ਕੇ ਨੀਲੇ ਵਸਤਰ ਰੰਗੇ ਗਏ ਅਤੇ ਸਤਿਗੁਰੂ ਜੀ ਨੂੰ ਪਹਿਨਾਏ ਗਏ। ਨਵੀ ਖਾਂ ਤੇ ਗਨੀ ਖਾਂ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਵੀ ਪਠਾਣੀ ਵਸਤਰ ਪਵਾ ਦਿੱਤੇ। ਸਤਿਗੁਰੂ ਜੀ ਨੂੰ ਸੂਫੀ ਫਕੀਰਾਂ ਵਾਲੇ ਵਸਤਰ ਪਹਿਨਾ ਕੇ ਇਕ ਸੁੰਦਰ ਸਿੰਘਾਸਣ ਤੇ ਬਿਠਾ ਕੇ ਨਵੀ ਖਾਂ, ਗਨੀ ਖਾਂ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਚੌਹਾਂ ਨੇ ਉਹ ਸਿੰਘਾਸਨ ਉਠਾ ਲਿਆ ਅਤੇ ਮਾਨ ਸਿੰਘ ਜੀ ਚੌਰ ਕਰਨ ਲੱਗੇ। ਇਵੇਂ ਉੱਚ ਦੇ ਪੀਰ ਬਣ ਕੇ ਸਤਿਗੁਰੂ ਜੀ ਪਠਾਣੀ ਫੌਜ ਦੇ ਘੇਰੇ ਵਿਚੋਂ ਪਾਰ ਹੋ ਗਏ। ਕੁਲਾਲ, ਲਲਾਂ, ਕਟਾਣੀ, ਰਾਮਪੁਰ ਹੁੰਦੇ ਹੇਹਰ ਪੁੱਜੇ। ਜੱਟਪੁਰੇ ਰਾਏ ਕੱਲੇ ਪਾਸ ਠਹਿਰੇ। ਰਾਏ ਕੱਲੇ ਦੇ ਕੁੜਮ ਨਿਹੰਗ ਖਾਂ ਨੇ ਆਪਣੇ ਪੁੱਤਰ ਆਲਮ ਖਾਂ ਨੂੰ ਆਖਿਆ ਕਿ ਉਹ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਤੋਂ ਖ਼ਬਰ ਮੰਗਾਏ। ਆਲਮ ਖਾਂ ਨੇ ਨੂਰੇ ਮਾਹੀ ਨੂੰ ਸਰਹੰਦ ਭੇਜਿਆ। ਨੂਰੇ ਮਾਹੀ ਨੇ ਵਾਪਸ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਂ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਦੱਸੀ। ਸਰਸਾ ਨਦੀ ਘਮਸਾਣ ਯੁੱਧ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਬਾਕੀ ਖਾਲਸਾ ਫੌਜ ਦੇ ਨਾਲੋਂ ਨਿਖੜ ਗਏ। ਗੰਗੂ ਬ੍ਰਾਹਮਣ ਜੋ ਰਸੋਈਆ ਸੀ ਗੁਰੂ ਘਰ ਦਾ, ਇਨ੍ਹਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਗਿਆ। ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨ ਉਪਰੰਤ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਗਲਵੱਕੜੀ ਵਿਚ ਲਿਆ, ਅਸੀਸਾਂ ਦਿੱਤੀਆਂ, ਛਾਤੀ ਨਾਲ ਲਗਾ ਮੱਥਾ ਚੁੰਮ ਆਰਾਮ ਕਰਨ ਵਾਸਤੇ ਤਿੰਨੋਂ ਲੇਟ ਗਏ। ਰਾਤ ਦੇ ਅੰਧੇਰੇ ਵਿਚ ਗੰਗੂ ਬ੍ਰਾਹਮਣ ਮੋਹਰਾਂ ਦੀ ਖੁਰਜੀ ਆਰਾਮ ਕਰ ਰਹੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਪਾਸੋਂ ਚੁੱਪ ਚਾਪ ਚੋਰੀ ਲੈ ਗਿਆ। ਜਦੋਂ ਦਿਨ ਚੜਿਆ, ਮਾਤਾ ਜੀ ਨੇ ਸੁਤੇ ਸਿੱਧ ਗੰਗੂ ਪਾਸੋਂ ਉਸ ਮੋਹਰਾਂ ਦੀ ਖੁਰਜੀ ਬਾਰੇ ਪੁੱਛਿਆ ਤੇ ਉਲਟਾ ਉਹ ਲਾਲ ਪੀਲਾ ਹੋ ਕੇ ਕਹਿਣ ਲੱਗਾ ਕਿ ਚੰਗਾ ਮੈਨੂੰ ਨੇਕੀ ਦਾ ਫਲ ਦੇਣ ਲੱਗੇ ਹੋ, अपनी जान तली ते धर के मैं तुहानू अपने घर आसरा दिता है, तुसी मैनू चोर बनाई जा रहे हो। इवें कीते हुए अपने पाप नू छपाउण लई उसने रौला पाउणा शुरू कर दिता ते सीधा मोरिंडे दे कोतवाल जानी खां ते मानी खां पास जाके रिपोर्ट दर्ज करवाई कि गुरु गोबिंद सिंह जी दे माता अते छोटे साहबजादे मेरे घर आए हुए ने। ਇਹ ਖਬਰ ਸੁਣ ਕੇ ਸਿਪਾਹੀ ਤੁਰੰਤ ਗੰਗੂ ਬ੍ਰਾਹਮਣ ਨਾਲ ਖੇੜੀ ਪੁੱਜੇ। ਜਦੋਂ ਉਹ ਗੰਗੂ ਦੇ ਵਿਹੜੇ ਪੁੱਜੇ ਤਦ ਨਗਰ ਦੇ ਵਸਨੀਕ ਹੈਰਾਨੀ ਨਾਲ ਵੇਖਣ ਲੱਗੇ ਕਿ ਅੱਜ ਇਹ ਮੁਗਲ ਫੌਜ ਮੁਗਲ ਪੁਲਿਸ ਗੰਗੂ ਦੇ ਬ੍ਰਾਹਮਣ ਕਿਉਂ ਘਰ ਕਿਉਂ ਦਾਖਲ ਹੋਈ ਹੈ। ਕੁਝ ਸਮੇਂ ਮਗਰੋਂ ਸਿਪਾਹੀ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਬਾਹਰ ਨਿਕਲ ਤੁਰੇ। ਤਦ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਭਾਂਤ ਭਾਂਤ ਦੀਆਂ ਗੱਲਾਂ ਹੋਣ ਲੱਗੀਆਂ। ਲੋਕ ਆਖਣ ਲੱਗੇ ਕਿ ਗੰਗੂ ਬ੍ਰਾਹਮਣ ਲੂਣ ਹਰਾਮੀ ਨਿਕਲਿਆ, ਇਸ ਨੇ ਨਿਰਦੋਸ਼ਾਂ ਨੂੰ ਖਾਮ ਖਾ ਫੜਾਇਆ। ਅਜਿਹੀਆਂ ਫਟਕਾਰਾਂ ਲੋਕਾਂ ਵੱਲੋਂ ਗੰਗੂ ਨੂੰ ਪਾਈਆਂ ਗਈਆਂ। ਉਧਰ ਸਿਪਾਹੀ ਤਿੰਨਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮੋਰਿੰਡੇ ਪੁੱਜ ਗਏ। ਜਦ ਨੂੰ ਲੌਡਾ ਪੈਰ ਹੋ ਗਿਆ, ਸ਼ਾਮ ਤੱਕ ਪੁਲਿਸ ਉਨ੍ਹਾਂ ਨੂੰ ਸਰਹੰਦ ਲੈ ਪੁੱਜੀ ਅਤੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਹਾਂ, ਦਾਦੀ ਪੋਤਿਆਂ ਸਮੇਤ ਕੈਦ ਕਰ ਦਿੱਤੀ ਗਈ। ਧੰਨ ਮਾਤਾ ਗੁਜਰੀ ਜੀ, ਧੰਨ ਸਾਹਿਬਜ਼ਾਦੇ ਜਿਨ੍ਹਾਂ ਅਸਾਡੀ ਖਾਤਰ ਪੋਹ ਦੀਆਂ ਠੰਡੀਆਂ ਰਾਤਾਂ ਦੇ ਦੁਖੜੇ ਚੱਲੇ। ਰਾਤ ਭਰ ਨੀਂਦਰ ਨਾ ਆਈ, ਦਿਨ ਚੜਿਆ ਪਰ ਬੁਰਜ ਅੰਦਰ ਫਿਰ ਵੀ ਸੂਰਜ ਦੀ ਧੁੱਪ ਨਾ ਲੱਗੀ। ਸੂਰਜ ਦੀ ਧੁੱਪ ਜਿਹੜੀ ਹਰ ਅਮੀਰ ਗਰੀਬ ਨੂੰ ਮੁਫ਼ਤ ਮਿਲਦੀ ਹੈ, ਰਾਜਸੀ ਹਾਕਮਾਂ ਦੀ ਤੰਗ ਦਿਲੀ ਨੇ ਜਗਤ ਗੁਰੂ ਜੀ ਦੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਉਸ ਤੋਂ ਵੀ ਵਾਂਝਾ ਰੱਖਿਆ। ਜਦ ਨੂੰ ਮੋਰਿੰਡੇ ਵਾਲਾ ਰੰਗੜ ਆ ਗਿਆ ਸਮੇਤ ਦੋਵੇਂ ਸਾਹਿਬਜ਼ਾਦਿਆਂ ਨੂੰ ਬਾਹੋਂ ਫੜ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵੱਲ ਲੈ ਟੁਰਿਆ। 10 ਪੋਹ ਨੂੰ ਮਾਤਾ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਜੁਦਾ ਕਰਕੇ ਕਚਹਿਰੀ ਪੇਸ਼ ਕੀਤਾ। ਨਵਾਬ ਨੂੰ ਸਲਾਮ ਕਰਨ ਦੀ ਥਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕਚਹਿਰੀ ਦੰਗ ਰਹਿ ਗਈ। ਵਜ਼ੀਰ ਖਾਂ ਨੇ ਬੱਚਿਆਂ ਨੂੰ ਬੜੇ ਪਿਆਰ ਨਾਲ ਆਖਿਆ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ, ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਿਆਰ ਨਾਲ ਪ੍ਰੇਰਨ ਦੀ ਯਤਨ ਕੀਤੇ। ਪਰ ਸਾਹਿਬਜ਼ਾਦਿਆਂ ਨੇ ਸਾਰੀਆਂ ਦਲੀਲਾਂ ਠੁਕਰਾ ਦਿੱਤੀਆਂ। ਵਾਪਸ ਫਿਰ ਠੰਡੇ ਬੁਰਜ ਵਿਚ ਮਾਤਾ ਜੀ ਪਾਸ ਭੇਜ ਦਿੱਤਾ ਗਿਆ। ਦੂਜੇ ਦਿਨ ਫਿਰ ਕਚਹਿਰੀ ਲੱਗੀ, ਦੀਨ ਕਬੂਲਣ ਲਈ ਨਵਾਬ ਵੱਲੋਂ ਆਖਿਆ ਗਿਆ। ਪਰ ਸਾਹਿਬਜ਼ਾਦਿਆਂ ਤੁਰੰਤ ਆਖਿਆ ਕਿ ਜਿਵੇਂ ਤੁਹਾਨੂੰ ਤੁਹਾਡਾ ਧਰਮ ਪਿਆਰਾ, ਤਿਵੇਂ ਸਾਨੂੰ ਸਾਡਾ ਧਰਮ ਪਿਆਰਾ। ਜੁਰਤ ਵਾਲੇ ਇਹ ਬਚਨ ਸੁਣ ਕੇ ਸਾਰੇ ਦਰਬਾਰ ਵਿਚ ਖਲਬਲੀ ਮਚ ਗਈ। ਦੁਸ਼ਟ ਮਨਾਂ ਵਾਲਿਆਂ ਨੇ ਬੱਚਿਆਂ ਦੀ ਦ੍ਰਿੜਤਾ ਵੇਖ ਕੇ ਬੜੀ ਪੀੜ ਮਹਿਸੂਸ ਕੀਤੀ। ਸਰਹੰਦ ਦੇ ਨਵਾਬ ਦਾ ਵਜ਼ੀਰ ਜੋ ਇਕ ਸੁੱਚਾ ਨੰਦ ਸੀ, ਉਹਨੇ ਆਖਿਆ ਕਿ ਇਹ ਛੋਟੇ ਛੋਟੇ ਹੀ ਇਹਨੇ ਦਲੇਰ ਨੇ, ਵੱਡੇ ਹੋ ਕੇ ਪਤਾ ਨੀ ਕੀ ਆਫ਼ਤ ਪੈਦਾ ਕਰਨਗੇ। ਸੋ ਹੇ ਨਵਾਬ ਜੀ, ਇਹਨਾਂ ਨੂੰ ਛੱਡਣਾ ਯੋਗ ਨਹੀਂ, ਜੰਮਦੀਆਂ ਸੂਲਾਂ ਦੇ ਮੂੰਹ ਫੇਂ ਦੇਣੇ ਹੀ ਵਾਜਬ ਨੇ। ਕੋਲੋਂ ਮਲੇਰਕੋਟਲੇ ਦੇ ਨਵਾਬ ਨੇ ਆਪਣੀ ਰਾਏ ਦਿੱਤੀ ਕਿ ਇਹਨਾਂ ਮਾਸੂਮ ਬੱਚਿਆਂ ਉਪਰ ਹੱਥ ਚੁੱਕਣਾ ਕਾਇਰ ਪੁਣਾ ਹੈ, ਇਹਨਾਂ ਸਾਡਾ ਕੁਝ ਨੀ ਵਿਗਾੜਿਆ, ਇਹਨਾਂ ਨੂੰ ਛੱਡ ਦੇਣਾ ਹੀ ਯੋਗ ਹੈ। ਪਰ ਖੁਸ਼ਾਮਦੀ ਦਰਬਾਰੀਆਂ ਨੇ ਉਧਰ ਵਜ਼ੀਰ ਖਾਂ ਦੀ ਹਾਂ ਵਿਚ ਹਾਂ ਮਿਲਾਈ। ਸਾਹਿਬਜ਼ਾਦਿਆਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ, ਕਸ਼ਟਾਂ ਦੇ ਡਰਾਵੇ ਦਿੱਤੇ ਗਏ, ਪਰ ਸੂਰਬੀਰ ਰੱਤਾ ਭਰ ਵੀ ਡੋਲੇ ਨਾ। ਇਵੇਂ ਕਚਹਿਰੀ ਵਿਚ ਹੀ 11-12 ਪੋਹ ਲੰਘ ਗਿਆ। ਅੰਤ 13 ਪੋਹ ਨੂੰ ਕੰਧ ਵਿਚ ਚਿਣਕੇ ਮਾਰ ਦੇਣ ਦਾ ਫਤਵਾ ਦਿੱਤਾ ਗਿਆ। ਇਵੇਂ ਹੋਇਆ, 13 ਪੋਹ 1761 ਬਿਕਰਮੀ ਮੁਤਾਬਕ 1704 ਈਸਵੀ ਨੂੰ ਸਵੇਰੇ ਸਵੇਰੇ ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਪਾਸੋਂ ਕੰਧ ਵਿਚ ਨਵਾਬ ਨੇ ਚਿਣਵਾਉਣਾ ਸ਼ੁਰੂ ਕੀਤਾ। ਕੰਧ ਕੁਝ ਉੱਚੀ ਹੋਈ ਪਰ ਡਿੱਗ ਪਈ। ਜਦੋਂ ਬੱਚੇ ਸਾਵਧਾਨ ਹੋਏ, ਦੁਬਾਰਾ ਫਿਰ ਸਲਾਮ ਕਬੂਲਣ ਲਈ ਨਵਾਬ ਨੇ ਆਖਿਆ। ਪਰ ਸਾਹਿਬਜ਼ਾਦਿਆਂ ਚੜ੍ਹਦੀ ਕਲਾ ਵਿਚ ਰਹਿੰਦਿਆਂ ਧਰਮ ਵਿਚ ਦ੍ਰਿੜ ਰਹਿਣ ਦਾ ਇਰਾਦਾ ਸਪਸ਼ਟ ਕਰ ਦਿੱਤਾ। ਜਲਾਦਾਂ ਨੇ ਦੁਬਾਰਾ ਕੰਧ ਉਸਾਰਨੀ ਆਰੰਭੀ। ਜਦੋਂ ਕੰਧ ਛਾਤੀਆਂ ਤੱਕ ਪੁੱਜੀ ਤਦ ਨਵਾਬ ਵਜ਼ੀਰ ਖਾਂ ਨੇ ਜਲਾਦਾਂ ਪਾਸੋਂ ਸਾਹਿਬਜ਼ਾਦਿਆਂ ਦਾ ਕਤਲ ਕਰਵਾ ਦਿੱਤਾ। ਇਵੇਂ ਸਤਿਗੁਰੂ ਜੀ ਦੇ ਹੋਣਹਾਰ ਨੌ ਨਿਹਾਲ ਸਤ ਧਰਮ ਦੀਆਂ ਉਮੀਦਾਂ ਦੇ ਪੁੰਜ ਨਿਰਦੈਤਾ ਨਾਲ ਜ਼ਾਲਮਾਂ ਨੇ ਸ਼ਹੀਦ ਕਰ ਦਿੱਤੇ। ਕਹਿਰ ਦੀ ਹਨੇਰੀ ਵਗੀ, ਜੜਾਂ ਤੋਂ ਦਰਖਤ ਉਖੜੇ, ਧਰਤੀ ਕੰਬੀ, ਭੁਚਾਲ ਆਇਆ। ਉਧਰ ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣੀ ਤਦ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾਂ ਸੋਧ ਚਾਦਰਾ ਲੈ ਕੇ ਲੇਟ ਗਏ ਔਰ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਜਾ ਪੁੱਜੇ, ਜਿੱਥੇ ਚਾਰ ਸਾਹਿਬਜ਼ਾਦੇ ਅਨੇਕਾਂ ਸਿੰਘ ਸਿੰਘਣੀਆਂ ਪਹਿਲੋਂ ਪੁੱਜ ਚੁੱਕੀਆਂ ਸਨ। ਟੋਡਰਮੱਲ, ਜਿਹੜਾ ਇਕ ਵੱਡਾ ਅਮੀਰ ਜੌਹਰੀ ਸੀ ਪਰ ਗੁਰੂ ਘਰ ਦਾ ਅਨੰਨ ਸ਼ਰਧਾਲੂ ਸੀ, ਨਵਾਬ ਪਾਸ ਹਾਜ਼ਰ ਹੋਇਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਪਾਵਨ ਦੇਹਾਂ ਦੇ ਸੰਸਕਾਰ ਵਾਸਤੇ ਮੋਹਰਾਂ ਵਿਛਾ ਕੇ ਧਰਤੀ ਮੁੱਲ ਲਈ, ਚੰਦਨ ਦਾ ਅੰਗੀਠਾ ਸਜਾ ਕੇ ਸੰਸਕਾਰ ਕੀਤਾ। ਇਸ ਅਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਕਾਇਮ ਹੈ। ਸਾਧ ਸੰਗਤ, ਇੰਨੀ ਛੋਟੀ ਉਮਰ ਦੇ ਸ਼ਹੀਦਾਂ ਦੀ ਮਿਸਾਲ ਸਾਰੀ ਦੁਨੀਆਂ ਵਿਚ ਨਹੀਂ ਮਿਲੇਗੀ। ਛੋਟੇ ਬੱਚਿਆਂ ਵੱਲੋਂ ਵੱਡੇ ਬਜ਼ੁਰਗਾਂ ਜਿਹੇ ਕਾਰਨਾਮੇ ਕਰ ਦਿਖਾ ਦਿੱਤੇ ਗਏ। ਇਸੇ ਲਈ ਅਸੀਂ ਸਤਿਕਾਰ ਨਾਲ ਉਨ੍ਹਾਂ ਨੂੰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਖ ਕੇ ਯਾਦ ਕਰਦੇ ਹਾਂ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅੱਜ ਵੀ ਸਾਨੂੰ ਸੱਚੇ ਸੁੱਚੇ ਸਿੰਘ ਬਣਨ ਦਾ, ਸਿੱਖੀ ਕਿੱਸਾ ਸਵਾਸਾਂ ਸੰਗ ਨਿਭਾਉਣ ਦਾ ਸੰਦੇਸ਼ ਦੇ ਰਿਹਾ ਹੈ। ਅੱਲਾ ਯਾਰ ਖਾਂ ਜੋਗੀ ਆਪਣੀ ਸ਼ਰਧਾਂਜਲੀ ਵਿਚ ਇਸ ਤਰ੍ਹਾਂ ਫਰਮਾਉਂਦੇ ਨੇ ਕਿ ਹਮ ਜਾਨ ਦੇ ਕਰ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਪਾ ਚਲੇ, ਗੁਰਿਆਈ ਕਾ ਹੈ ਕਿੱਸਾ ਜਹਾਂ ਮੈਂ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਗੱਦੀ ਸੇ ਤਾਜੋ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ, ਗੱਦੀ ਸੇ ਤਾਜੋ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ।